ਹੋਰ ਬਚਨ ਲੈ ਲਈਏ ਨਾਲ, ਜਿਹੜੇ ਅਖਰੀ ਅਰਥ ਨੇ ਇਸ ਪੌੜੀ ਦੇ ਉਹ ਪਹਿਲਾਂ ਕਰ ਲਈਏ। ਸਿਵ ਕਹਿੰਦੇ ਨੇ ਗੁਰ ਕੇ ਚਰਨ ਹਿਰਦੈ ਤੇ ਆਏ, ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ। ਜਿਸ ਨੇ ਸਨਮੁਖ ਹੋਣਾ ਹੈ ਉਹਦੇ ਵਾਸਤੇ ਜ਼ਰੂਰੀ ਹੈ ਕਿ ਗੁਰ ਕੇ ਚਰਨ ਹਿਰਦੈ ਤੇ ਆਏ, ਆਪਣੇ ਹਿਰਦੇ ਵਿੱਚ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰੇ। ਔਰ ਗੁਰਦੇਵ ਕਹਿੰਦੇ ਨੇ ਅੰਤਰ ਆਤਮੈ ਸੰਭਾਲੇ, ਸੰਭਾਲੇ ਦਾ ਅਰਥ ਹੈ ਸਾਂਭ ਕੇ ਰੱਖਣਾ। ਗੁਰੂ ਦੇ ਚਰਨਾਂ ਨੂੰ ਹਰ ਵੇਲੇ ਆਪਣੇ ਅੰਦਰ ਸਾਂਭ ਕੇ ਰੱਖੇ, ਗੁਰੂ ਦੇ ਚਰਨਾਂ ਨੂੰ ਹਰ ਵੇਲੇ ਆਪਣੇ ਅੰਦਰ ਟਿਕਾ ਕੇ ਰੱਖੇ, ਆਪਾ ਭਾਵ ਛੱਡ ਦੇਵੇ, ਆਪਣਾ ਸਾਰਾ ਜੀਵਨ ਗੁਰੂ ਦੇ ਆਸਰੇ ਦੇ ਉੱਤੇ ਬਤੀਤ ਕਰੇ। ਤੇ ਸਾਹਿਬ ਕਹਿੰਦੇ ਨੇ ਗੁਰ ਬਿਨ ਅਵਰ ਨਾ ਜਾਣੇ ਕੋਏ, ਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਆਪਣੇ ਜੀਵਨ ਦਾ ਆਸਰਾ ਨਾ ਮੰਨੇ, ਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਆਪਣੇ ਜੀਵਨ ਦਾ ਸਹਾਰਾ ਨਾ ਮੰਨੇ। ਸਾਹਿਬ ਕਹਿੰਦੇ ਨੇ ਅਸਲ ਦੇ ਵਿੱਚ ਉਹ ਮਨੁੱਖ ਹੈ ਜਿਸ ਦੇ ਸੰਬੰਧ ਵਿੱਚ ਮੈਂ ਕਹਿੰਦਾ ਵੀ ਇਹ ਮਨੁੱਖ ਗੁਰੂ ਦੇ ਸਨਮੁਖ ਹੋਇਆ, ਜਿਹੜਾ ਮਨੁੱਖ ਮਨੋ ਗੁਰੂ ਦੇ ਨਾਲ ਹੈ, ਜਿਹੜਾ ਮਨੁੱਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਿਆਉਂਦਾ ਹੈ, ਗੁਰੂ ਦੇ ਚਰਨਾਂ ਨੂੰ ਹਰ ਵੇਲੇ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ, ਤੇ ਗੁਰੂ ਤੋਂ ਬਗੈਰ ਆਪਣੇ ਜੀਵਨ ਦਾ ਆਧਾਰ, ਆਪਣੇ ਜੀਵਨ ਦਾ ਆਸਰਾ ਕਿਸੇ ਹੋਰ ਨੂੰ ਨਹੀਂ ਮੰਨਦਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਉਹ ਮਨੁੱਖ ਜਿਹੜਾ ਹੈ, ਉਹ ਮਨੁੱਖ ਸਨਮੁਖ ਹੈ, ਉਸ ਮਨੁੱਖ ਨੂੰ ਜੀਵਨ ਦੇ ਅੰਦਰ ਆਨੰਦ ਮਿਲੇਗਾ। ਹੁਣ ਥੋੜਾ ਜਿਹਾ ਇਸ ਪੌੜੀ ਦੇ ਵਿਸਥਾਰ ਵਾਲੇ ਪਾਸੇ ਆਪਾਂ ਤੁਰੀਏ। ਆਨੰਦ ਦੀ ਪ੍ਰਾਪਤੀ ਵਾਸਤੇ ਗੁਰਦੇਵ ਕਹਿੰਦੇ ਨੇ ਸ਼ਰਤ ਹੈ ਇਹ ਮਨੁੱਖ ਗੁਰੂ ਦੇ ਸਨਮੁਖ ਹੋਵੇ, ਤੇ ਸਨਮੁਖ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਸ ਨੂੰ ਮੰਨਦੇ ਨੇ ਜਿਹੜਾ ਮਨੁੱਖ ਸਤਿਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਿਆਉਂਦਾ ਹੈ, ਗੁਰੂ ਦੇ ਚਰਨਾਂ ਨੂੰ ਆਪਣੇ ਅੰਦਰ ਟਿਕਾਉਂਦਾ ਹੈ, ਬਲਕਿ ਕਹਿ ਦਿੱਤਾ ਜਿਹੜਾ ਗੁਰੂ ਦੇ ਚਰਨਾਂ ਨੂੰ ਹਰ ਵੇਲੇ ਯਾਦ ਰੱਖਦਾ ਹੈ। ਮੈਨੂੰ ਬਚਨ ਬਾਰ ਬਾਰ ਦੁਹਰਾਉਣ ਦੀ ਜ਼ਰੂਰਤ ਤੇ ਵੈਸੇ ਹੈ ਨਹੀਂ, ਕਿਉਂਕਿ ਆਪ ਜੀ ਦੇ ਵਿੱਚੋਂ ਬਹੁਤੇ ਐਸੇ ਨੇ ਜਿਹੜੇ ਗੁਰਮਤ ਦੇ ਉਸ ਸੰਕਲਪ ਨੂੰ ਸਮਝਦੇ ਨੇ ਕਿ ਬਾਣੀ ਦੇ ਅੰਦਰ ਗੁਰੂ ਦੇ ਚਰਨ ਜਿਹੜੇ ਨੇ ਕਿਸ ਨੂੰ ਆਖੇ ਗਏ ਨੇ। ਪਰ ਫਿਰ ਵੀ ਕਿਉਂਕਿ ਲਾਈਵ ਜਾ ਰਿਹਾ ਹੈ, ਸੰਖੇਪ ਦੇ ਵਿੱਚ ਇਹ ਕਹਿ ਦੇਣਾ ਆਰੰਭ ਦੇ ਵਿੱਚ ਜ਼ਰੂਰੀ ਹੈ ਕਿ ਬਾਣੀ ਅਨੁਸਾਰ ਗੁਰੂ ਦੇ ਚਰਨ ਜਿਹੜੇ ਨੇ ਗੁਰੂ ਦੇ ਬਚਨ ਨੇ, ਗੁਰੂ ਦੇ ਸ਼ਬਦ ਨੇ, ਗੁਰੂ ਦੇ ਉਪਦੇਸ਼ ਨੇ। ਜਦੋਂ ਗੁਰਦੇਵ ਇਹ ਬੋਲ ਕਹਿੰਦੇ ਨੇ ਕਿ ਮਾਈ ਚਰਨ ਗੁਰ ਮਿੱਠੇ, ਗੁਰੂ ਦੇ ਚਰਨ ਜਿਹੜੇ ਨੇ ਬੜੇ ਮਿੱਠੇ ਨੇ। ਹੁਣ ਬਾਹਰ ਦੇ ਚਰਨਾਂ ਦੀ ਗੱਲ ਨਹੀਂ ਹੋ ਰਹੀ, ਗੁਰੂ ਦੇ ਚਰਨ ਬੜੇ ਮਿੱਠੇ ਲੱਗਦੇ ਨੇ, ਭਾਵ ਗੁਰੂ ਦੇ ਬਚਨ ਜਿਹੜੇ ਨੇ ਉਹ ਮੈਨੂੰ ਬੜੇ ਪਿਆਰੇ ਲੱਗਦੇ ਨੇ, ਗੁਰੂ ਦੇ ਉਪਦੇਸ਼ ਦੇ ਜਿਹੜੇ ਨੇ, ਗੁਰੂ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਮੈਨੂੰ ਬੜੀਆਂ ਮਿੱਠੀਆਂ ਲੱਗਦੀਆਂ ਨੇ, ਬੜੀਆਂ ਪਿਆਰੀਆਂ ਲੱਗਦੀਆਂ। ਜਦੋਂ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਇਹ ਕਹਿੰਦੇ ਨੇ ਵੀ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਤੂੰ ਹਿਰਦੇ ਦੇ ਵਿੱਚ ਚਰਨ ਵਸਾ ਕੇ ਰੱਖ, ਤੇ ਹਿਰਦੇ ਦੇ ਵਿੱਚ ਚਰਨ ਵਸਾਉਣੇ ਕੀ ਹੈ, ਕਹਿਣ ਲੱਗੇ ਸਤਿਗੁਰੂ ਦੇ ਸ਼ਬਦ ਨੂੰ ਆਪਣੇ ਪੱਲੇ ਬੰਨ ਲੈਣਾ, ਗੁਰੂ ਦੀ ਸਿੱਖਿਆ ਨੂੰ ਆਪਣੇ ਪੱਲੇ ਬੰਨ ਲੈਣਾ। ਹੁਣ ਸ਼ਬਦਾਵਲੀ ਆ ਸਾਡੀ, ਅਸੀਂ ਗੁਰਦੇਵ ਨੇ ਕਹਿ ਦਿੱਤਾ ਵੀ ਗੁਰੂ ਨੂੰ ਚੇਤੇ ਕਰ, ਅਸੀਂ ਸਮਝ ਲਿਆ ਵੀ ਗੁਰੂ ਹੈ ਸਾਡੇ ਵਾਸਤੇ ਗੁਰਬਾਣੀ, ਗੁਰੂ ਦਾ ਗਿਆਨ, ਗੁਰੂ ਦੇ ਉਪਦੇਸ਼, ਗੁਰੂ ਦੀਆਂ ਸਿੱਖਿਆਵਾਂ। ਤੇ ਗੁਰਦੇਵ ਕਹਿੰਦੇ ਨੇ ਗੁਰੂ ਦੇ ਉਪਦੇਸ਼ ਨੂੰ ਚੇਤੇ ਕਰ। ਆਸਾ ਕੀ ਵਾਰ ਦੇ ਅੰਦਰ ਅਸੀਂ ਪੜ੍ਹਦੇ ਹਾਂ ਨਾ ਵੀ ਨਾਨਕ ਗੁਰੂ ਨਾ ਚੇਤ ਨਹੀਂ, ਬੜੇ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਵੀ ਗੁਰੂ ਨੂੰ ਚੇਤੇ ਨਹੀਂ ਕਰਦੇ। ਅਸੀਂ ਕਹਿ ਦਿੱਤਾ ਕਿ ਗੁਰੂ ਦੇ ਸ਼ਬਦ ਸਾਡੇ ਵਾਸਤੇ ਗੁਰੂ ਨੇ, ਗੁਰੂ ਦਾ ਗਿਆਨ ਜਿਹੜਾ ਹੈ ਉਹ ਸਾਡੇ ਵਾਸਤੇ ਗੁਰੂ ਹੈ, ਗੁਰੂ ਦੀ ਬਾਣੀ, ਗੁਰੂ ਦੀਆਂ ਸਿੱਖਿਆਵਾਂ, ਗੁਰੂ ਦੇ ਉਪਦੇਸ਼ ਸਾਡੇ ਵਾਸਤੇ ਗੁਰੂ ਨੇ। ਤੇ ਸਾਹਿਬ ਜੀ ਆਖਦੇ ਨੇ ਵੀ ਗੁਰੂ ਨੂੰ ਚੇਤੇ ਰੱਖਣਾ ਚਾਹੀਦਾ ਹੈ। ਇਹਦਾ ਭਾਵ ਹੁਣ ਕੇਵਲ ਇੱਥੋਂ ਤੱਕ ਨਾ ਲੈ ਲੈਣਾ ਵੀ ਗੁਰੂ ਨੂੰ ਚੇਤੇ ਕਰਨ ਦਾ ਭਾਵ ਹੈ ਬਹੁਤ ਜ਼ਿਆਦਾ ਗੁਰਬਾਣੀ ਜਿਹੜੀ ਇਹ ਮਨੁੱਖ ਚੇਤੇ ਕਰ ਲਏ, ਮਨੁੱਖ ਜਵਾਨੀ ਯਾਦ ਕਰ ਲਏ, ਮਨੁੱਖ ਕੰਠ ਕਰ ਲਏ। ਤੇ ਜਿਸ ਮਨੁੱਖ ਨੇ ਜ਼ਿਆਦਾ ਗੁਰਬਾਣੀ ਚੇਤੇ ਕੀਤੀ ਹੋਈ ਹੋਵੇ, ਜਿਸ ਮਨੁੱਖ ਨੇ ਜ਼ਿਆਦਾ ਗੁਰਬਾਣੀ ਯਾਦ ਕੀਤੀ ਹੋਈ ਹੋਵੇ, ਉਸ ਦੇ ਸੰਬੰਧ ਵਿੱਚ ਅਸੀਂ ਕਹਿ ਦਈਏ ਕਿ ਇਹ ਮਨੁੱਖ ਗੁਰੂ ਨੂੰ ਚੇਤੇ ਰੱਖਦਾ ਹੈ, ਇਸ ਮਨੁੱਖ ਨੇ ਗੁਰੂ ਨੂੰ ਆਪਣੀ ਯਾਦ ਦੇ ਵਿੱਚ ਵਸਾਇਆ ਹੋਇਆ ਹੈ। ਇਸ ਤਰੀਕੇ ਦੇ ਨਾਲ ਇਹ ਬਾਤ ਹੈ ਨਹੀਂ ਕਿ ਜਿਸ ਮਨੁੱਖ ਨੇ ਜ਼ਿਆਦਾ ਗੁਰਬਾਣੀ ਚੇਤੇ ਕੀਤੀ ਹੋਈ ਹੋਵੇ ਅਸੀਂ ਕਹਿ ਸਕੀਏ ਵੀ ਇਸ ਨੇ ਗੁਰੂ ਨੂੰ ਚੇਤੇ ਕੀਤਾ। ਨਹੀਂ, ਜਿਸ ਮਨੁੱਖ ਨੇ ਜ਼ਿਆਦਾ ਗਿਆਨ ਇਕੱਤਰ ਕੀਤਾ ਹੋਇਆ ਹੋਵੇ, ਅਸੀਂ ਕਹਿੰਦੇ ਹਾਂ ਗਿਆਨ ਸਾਡਾ ਗੁਰੂ ਹੈ, ਤੇ ਅਸੀਂ ਆਖੀਏ ਜਿਸ ਮਨੁੱਖ ਦੇ ਕੋਲ ਜ਼ਿਆਦਾ ਗਿਆਨ ਹੈ, ਅਸਲ ਦੇ ਵਿੱਚ ਉਸ ਮਨੁੱਖ ਨੇ ਗੁਰੂ ਨੂੰ ਜ਼ਿਆਦਾ ਸਾਂਭ ਕੇ ਰੱਖਿਆ ਹੋਇਆ ਹੈ, ਗੁਰੂ ਨੂੰ ਜ਼ਿਆਦਾ ਚੇਤੇ ਵਿੱਚ ਰੱਖਿਆ ਹੋਇਆ। ਐਸਾ ਵੀ ਨਹੀਂ ਹੈ। ਬਾਬੇ ਕਬੀਰ ਨੇ ਇੱਕ ਸ਼ਬਦ ਵਰਤਿਆ ਹੈ, ਉਹਨਾਂ ਨੇ ਸ਼ਬਦ ਵਰਤਿਆ ਅਨੁਭਵ। ਕਈ ਵਾਰੀ ਸ਼ਬਦ ਅਸੀਂ ਵੀ ਆਪਣੀ ਬੋਲੀ ਦੇ ਵਿੱਚ ਵਰਤਦੇ ਹਾਂ, ਅਨੁਭਵ ਹੋਣਾ, ਜਿਸ ਨੂੰ ਬਾਣੀ ਨੇ ਵਾਸਤਵ ਦੇ ਵਿੱਚ ਗਿਆਨ ਦਾ ਹੋਣਾ ਆਖਿਆ ਹੈ, ਵਾਸਤਵ ਦੇ ਵਿੱਚ ਗਿਆਨ ਨੂੰ ਸਾਂਭਣਾ ਆਖਿਆ ਹੈ। ਉਹਦੇ ਵਾਸਤੇ ਇੱਕ ਬੜਾ ਢੁਕਵਾਂ ਸ਼ਬਦ ਆ ਜਿਹੜਾ ਬਾਬਾ ਕਬੀਰ ਆਪਣੀ ਪਾਵਨ ਬਾਣੀ ਦੇ ਅੰਦਰ ਵਰਤਦੇ ਨੇ, ਅਨੁਭਵ ਦਾ ਹੋਣਾ। ਅਸੀਂ ਵੀ ਇਹ ਸ਼ਬਦ ਕਈ ਵਾਰੀ ਆਪਣੀ ਬੋਲੀ ਵਿੱਚ ਵਰਤ ਲੈਂਦੇ ਹਾਂ, ਅਨੁਭਵ ਹੋਣਾ। ਅਨੁਭਵ ਦਾ ਅਖਰੀ ਅਰਥ ਹੁੰਦਾ ਤਜਰਬਾ ਹੋ ਜਾਣਾ। ਇੱਕ ਹੁੰਦੀ ਹੈ ਕੇਵਲ ਜਾਣਕਾਰੀ, ਇੱਕ ਹੁੰਦੀ ਹੈ ਥਿਊਰੀ, ਇੱਕ ਹੁੰਦਾ ਜਦੋਂ ਉਸ ਥਿਊਰੀ ਦਾ ਅਸੀਂ ਪ੍ਰੈਕਟੀਕਲ ਕਰਦੇ ਹਾਂ। ਜਿੰਨੀ ਜ਼ਿਆਦਾ ਵਾਰੀ ਉਸਨੂੰ ਕਰਦੇ ਹਾਂ, ਓਨਾ ਹੀ ਸਾਡਾ ਅਨੁਭਵ ਜਿਹੜਾ ਹੈ, ਓਨਾ ਹੀ ਸਾਡਾ ਤਜਰਬਾ ਜਿਹੜਾ ਹੈ ਉਹ ਵੱਧਦਾ ਜਾਂਦਾ ਹੈ। ਤੇ ਬਾਬੇ ਕਬੀਰ ਨੇ ਸ਼ਬਦ ਵਰਤਿਆ, ਕਹਿਣ ਲੱਗੇ ਜਹ ਅਨੁਭਵ ਤਹ ਭੈ ਨਹੀਂ, ਜਹ ਭੈ ਤਹ ਹਰ ਨਾਹੇ, ਕਹਿਓ ਕਬੀਰ ਵਿਚਾਰ ਕੈ ਸੰਤ ਸੁਣੋ ਮਨ ਮਾਹੇ। ਸ਼ਬਦ ਬੜਾ ਸਪਸ਼ਟ ਹੈ, ਬੜਾ ਆਸਾਨ ਹੈ, ਸਮਝਣ ਦੇ ਵਿੱਚ ਬੜਾ ਸੁੱਖ ਹੈ, ਪਰ ਜੀਵਨ ਦੇ ਕਿਸੇ ਖੇਤਰ ਦੇ ਵਿੱਚ ਵੀ ਇਸ ਸ਼ਲੋਕ ਨੂੰ ਲਗਾ ਕੇ ਦੇਖ ਲਓਗੇ, ਇਹਦੀ ਸਾਰਥਕਤਾ ਜਿਹੜੀ ਹੈ ਸਾਡੇ ਸਾਹਮਣੇ ਹਰੇਕ ਖਿੱਤੇ ਦੇ ਵਿੱਚ ਪ੍ਰਗਟ ਹੋਏਗੀ। ਭਾਵੇਂ ਬਾਬਾ ਕਬੀਰ ਜੀ ਗੱਲ ਇੱਥੇ ਧਰਮ ਦੀ ਕਰ ਰਹੇ ਨੇ, ਰੱਬੀ ਗੁਣਾਂ ਦੀ ਕਰ ਰਹੇ ਨੇ, ਕਹਿੰਦੇ ਇਹ ਪਏ ਨੇ ਕਿ ਜਿਸ ਮਨੁੱਖ ਦੇ ਕੋਲ ਅਨੁਭਵ ਹੈ, ਜਿਸ ਮਨੁੱਖ ਦੇ ਜੀਵਨ ਦੇ ਵਿੱਚ ਅਨੁਭਵ ਹੈ, ਉਸ ਮਨੁੱਖ ਦੇ ਜੀਵਨ ਦੇ ਅੰਦਰ ਕੋਈ ਡਰ ਨਹੀਂ ਹੁੰਦਾ। ਤੇ ਜਿਸ ਮਨੁੱਖ ਦੇ ਜੀਵਨ ਦੇ ਅੰਦਰ ਡਰ ਹੈ, ਬਾਬਾ ਕਬੀਰ ਕਹਿੰਦੇ ਨੇ ਸਮਝ ਲੈਣਾ ਉਸ ਮਨੁੱਖ ਦੇ ਜੀਵਨ ਦੇ ਵਿੱਚ ਰੱਬ ਨਹੀਂ ਹੈ। ਕਹਿਣ ਲੱਗੇ ਮੈਂ ਸੋਚ ਵਿਚਾਰ ਕੇ ਇਹ ਗੱਲ ਆਖੀ ਹੈ ਕਿ ਜਿਸ ਮਨੁੱਖ ਦੇ ਜੀਵਨ ਦੇ ਵਿੱਚ ਅਨੁਭਵ ਹੋਵੇਗਾ, ਉਸ ਮਨੁੱਖ ਦੇ ਜੀਵਨ ਦੇ ਅੰਦਰ ਭੈ ਨਹੀਂ ਹੋਏਗਾ। ਕਿਸੇ ਵੀ ਕਿੱਤੇ ਦੇ ਨਾਲ ਇਹ ਤੁਸੀਂ ਅਖਾਣ ਜੋੜ ਕੇ ਦੇਖ ਲਓ। ਤੁਸੀਂ ਕਿਸੇ ਵੀ ਕਾਰੀਗਰ ਦੇ ਕੋਲ ਚਲੇ ਜਾਓ, ਕੋਈ ਵੀ ਕੰਮ ਧੰਦਾ ਕਰਨ ਵਾਲਾ ਹੋਵੇ, ਕੋਈ ਗੱਡੀ ਬਣਾਉਣ ਵਾਲਾ ਹੀ ਹੋਵੇ, ਜਿਸ ਕਾਰੀਗਰ ਦੇ ਕੋਲ ਅਨੁਭਵ ਹੈ, ਅਨੁਭਵ ਦਾ ਭਾਵ ਹੈ ਜਿਸ ਦੇ ਕੋਲ ਥਿਊਰੀ ਵੀ ਹੈ, ਜਿਸ ਦੇ ਕੋਲ ਉਹਦਾ ਪ੍ਰੈਕਟੀਕਲ ਵੀ ਹੈ, ਉਹਨੂੰ ਕੋਈ ਡਰ ਨਹੀਂ ਹੋਏਗਾ, ਉਹਨੂੰ ਕੋਈ ਖਤਰਾ ਨਹੀਂ, ਉਹ ਤੁਹਾਡੀ ਗੱਡੀ ਠੀਕ ਕਰ ਦੇਵੇਗਾ। ਪਰ ਜਿਸ ਕਾਰੀਗਰ ਦੇ ਕੋਲ ਕੇਵਲ ਅਨੁਭਵ ਹੈ, ਪਰ ਕੇਵਲ ਉਹਦੇ ਕੋਲ ਥਿਊਰੀ ਹੈ, ਪਰ ਉਹਦੇ ਕੋਲ ਉਹਦਾ ਪ੍ਰੈਕਟੀਕਲ ਨਹੀਂ ਹੈ, ਉਹ ਤੇ ਹੱਥ ਪਾਉਣ ਲੱਗਾ ਡਰੇਗਾ, ਉਹਦੇ ਕੋਲ ਜਾਣ ਲੱਗੇ ਤੁਸੀਂ ਵੀ ਡਰੋਗੇ। ਤੋ ਬਾਬੇ ਕਬੀਰ ਨੇ ਜਿਹੜਾ ਅਨੁਭਵ ਸ਼ਬਦ ਵਰਤਿਆ ਹੈ, ਉਹਦੇ ਵਾਸਤੇ ਵਰਤਿਆ ਜਿੱਥੇ ਥਿਊਰੀ ਤੇ ਉਸਦਾ ਪ੍ਰੈਕਟੀਕਲ ਜਿਹੜਾ ਦੋਨਾਂ ਦਾ ਸੁਮੇਲ ਹੋਵੇ, ਜਿੱਥੇ ਰੱਬੀ ਗੁਣਾਂ ਦੀ ਜਾਣਕਾਰੀ ਵੀ ਹੋਵੇ ਤੇ ਰੱਬੀ ਗੁਣਾਂ ਨੂੰ ਜਿਸਨੇ ਜੀਵਨ ਦੇ ਅੰਦਰ ਕਮਾਇਆ ਵੀ ਹੋਵੇ, ਉਹਦੇ ਵਾਸਤੇ ਬਾਬਾ ਕਬੀਰ ਕਹਿੰਦੇ ਨੇ ਕਿ ਇਹ ਮਨੁੱਖ ਜਿਹੜਾ ਹੈ ਇਹ ਅਨੁਭਵੀ ਮਨੁੱਖ ਹੈ, ਇਸ ਮਨੁੱਖ ਦੇ ਕੋਲ ਤਜਰਬਾ ਹੈ। ਗੁਰਮਤ ਨੇ ਜਦੋਂ ਆਖਿਆ ਕਿ ਗਿਆਨ ਗੁਰੂ ਹੈ, ਗੁਰੂ ਵਾਲਾ ਬਣਨਾ ਭਾਵ ਗਿਆਨ ਵਾਲਾ ਬਣਨਾ, ਇਹਦਾ ਭਾਵ ਇਹ ਨਹੀਂ ਕਿ ਵੱਧ ਤੋਂ ਵੱਧ ਕਿਸੇ ਮਨੁੱਖ ਨੇ ਧਾਰਮਿਕ ਗ੍ਰੰਥ ਯਾਦ ਕਰ ਲਏ, ਧਾਰਮਿਕ ਗ੍ਰੰਥਾਂ ਦੀ ਕਥਾ ਯਾਦ ਕਰ ਲਈ, ਧਾਰਮਿਕ ਗ੍ਰੰਥਾਂ ਦੇ ਅਰਥ ਯਾਦ ਕਰ ਲਏ ਅਤੇ ਉਹਦੇ ਸੰਬੰਧ ਵਿੱਚ ਅਸੀਂ ਕਹਿ ਸਕੀਏ ਕਿ ਇਹ ਮਨੁੱਖ ਹੁਣ ਗੁਰੂ ਵਾਲਾ ਬਣ ਗਿਆ, ਇਹ ਮਨੁੱਖ ਗਿਆਨ ਵਾਲਾ ਬਣ ਗਿਆ, ਇਹਦੇ ਕੋਲ ਗਿਆਨ ਬਹੁਤ ਜ਼ਿਆਦਾ ਹੈ? ਨਹੀਂ। ਗੁਰਮਤ ਦੇ ਅੰਦਰ ਗੁਰੂ ਵਾਲਾ, ਗੁਰਮਤ ਦੇ ਅੰਦਰ ਗਿਆਨ ਵਾਲਾ ਉਸ ਨੂੰ ਮੰਨਿਆ ਗਿਆ ਜਿਸ ਨੇ ਆਪਣੇ ਜੀਵਨ ਦੇ ਅੰਦਰ ਉਸ ਗਿਆਨ ਨੂੰ ਕਮਾਇਆ ਹੈ। ਜਿਹੜਾ ਗਿਆਨ, ਜਿਹੜੀ ਸਿੱਖਿਆ, ਜਿਹੜੇ ਉਪਦੇਸ਼ ਗੁਰੂ ਨੇ ਦਿੱਤੇ ਨੇ, ਉਹਨਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਦੇ ਅੰਦਰ ਕਮਾਇਆ ਹੈ, ਆਪਣਾ ਜੀਵਨ ਉਹਦੇ ਅਨੁਕੂਲ ਕੀਤਾ ਹੈ, ਆਪਣਾ ਜ਼ਿੰਦਗੀ ਜਿਉਣ ਦਾ ਢੰਗ ਜਿਹੜਾ ਹੈ ਉਹਦੇ ਅਨੁਕੂਲ ਕੀਤਾ, ਉਹਨੂੰ ਗੁਰਮਤ ਨੇ ਆਖਿਆ ਕਿ ਮਨੁੱਖ ਗਿਆਨ ਵਾਲਾ ਹੈ, ਇਹ ਮਨੁੱਖ ਗੁਰੂ ਵਾਲਾ ਹੈ। ਕਿਉਂਕਿ ਜੇ ਕੇਵਲ ਗੱਲ ਗਿਆਨ ਕਹਿਣ ਦੀ ਹੋਵੇ ਜਾਂ ਗਿਆਨ ਦੀਆਂ ਗੱਲਾਂ ਸੁਣਨ ਦੀ ਹੋਵੇ, ਫਿਰ ਤੇ ਸੰਸਾਰ ਦੇ ਅੰਦਰ ਬਹੁਤ ਗਿਆਨੀ ਨੇ, ਬਹੁਤ ਗਿਆਨੀ ਨੇ। 25-30 ਸਾਲ ਤੇ ਮੈਨੂੰ ਵੀ ਹੋ ਗਏ ਨੇ ਗਿਆਨ ਦੀਆਂ ਗੱਲਾਂ ਕਰਦਿਆਂ, ਪਤਾ ਨਹੀਂ ਘੰਟਾ ਘੰਟਾ, ਦੋ ਦੋ ਘੰਟੇ ਬੈਠ ਕੇ ਅਸੀਂ ਗੱਲਾਂ ਕਰ ਸਕਦੇ ਹਾਂ, ਸਾਲਾਂ ਬੱਧੀ ਕਰ ਸਕਦੇ ਹਾਂ। ਪਰ ਜੇ ਕਿਧਰੇ ਸ਼ਰਤ ਇਹ ਲਗਾ ਦਿੱਤੀ ਜਾਵੇ ਕਿ ਸਟੇਜ ਤੇ ਬੈਠ ਕੇ ਕੇਵਲ ਉਹੀ ਕੁਝ ਬੋਲਣਾ ਹੈ ਜੋ ਕੁਝ ਤੂੰ ਆਪ ਆਪਣੇ ਜੀਵਨ ਦੇ ਅੰਦਰ ਕਰਦਾ ਪਿਆ, ਜੋ ਤੂੰ ਆਪਣੇ ਜੀਵਨ ਦੇ ਅੰਦਰ ਨਹੀਂ ਕਰਦਾ ਉਹ ਕੁਝ ਤੂੰ ਸਟੇਜ ਦੇ ਉੱਤੇ ਬੈਠ ਕੇ ਨਹੀਂ ਬੋਲਣਾ, ਤੇ ਸ਼ਾਇਦ ਬੋਲਣ ਵਾਸਤੇ ਮੇਰੇ ਕੋਲ 5 ਮਿੰਟ ਵੀ ਨਾ ਹੋਣ, ਕੀ ਬੋਲਾਂਗਾ। ਅਸੀਂ ਬੋਲੀ ਇਸੇ ਵਾਸਤੇ ਜਾ ਰਹੇ ਹਾਂ ਕਿਉਂਕਿ ਬੋਲਣਾ ਸੌਖਾ ਹੈ, ਸੁਣਨਾ ਸੌਖਾ ਹੈ। ਕਿਉਂ? ਕਿਉਂਕਿ ਮੰਨ ਲਿਆ ਕਿ ਕੇਵਲ ਬੋਲਣਾ ਹੀ ਹੈ, ਕੇਵਲ ਸੁਣਨਾ ਹੀ ਹੈ। ਪਰ ਗੁਰੂ ਦੇ ਸਨਮੁਖ ਹੋਣ ਦੀ ਗੱਲ ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀਤੀ ਹੈ ਵੀ ਗੁਰੂ ਦੇ ਸਾਹਮਣੇ ਸਨਮੁਖ ਹੋਣਾ, ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੇ ਜੀਵਨ ਦੇ ਅੰਦਰ ਨਾ ਜਾਣਨਾ, ਭਾਵ ਗਿਆਨ ਤੋਂ ਬਗੈਰ ਕਿਸੇ ਹੋਰ ਦੀ ਬੇਅਕਲੀ ਦੀ ਟੇਕ ਨਹੀਂ ਲੈਣੀ, ਬੇਸਮਝੀ ਦੀ ਟੇਕ ਨਹੀਂ ਲੈਣੀ, ਅਗਿਆਨਤਾ ਦੀ ਟੇਕ ਨਹੀਂ ਲੈਣੀ। ਥੋੜ੍ਹਾ ਆਸਾਨੀ ਦੇ ਨਾਲ ਸਮਝ ਲਓਗੇ ਜੇ ਗੁਰਬਾਣੀ ਦੇ ਥੋੜ੍ਹੇ ਪ੍ਰਮਾਣ ਇਹਦੇ ਨਾਲ ਮੈਂ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ ਕਿ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਸਨਮੁਖ ਮਨੁੱਖ ਹੈ ਉਹ ਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਕੁਝ ਨਹੀਂ ਜਾਣਦਾ, ਉਹ ਗੁਰੂ ਤੋਂ ਬਗੈਰ ਕਿਸੇ ਹੋਰ ਦਾ ਆਸਰਾ ਨਹੀਂ ਲੈਂਦਾ। ਉਦਾਹਰਣਾਂ ਦੇ ਨਾਲ ਜਿਹੜੀ ਗੱਲ ਹੈ ਆਸਾਨੀ ਦੇ ਨਾਲ ਸਮਝ ਵਿੱਚ ਆ ਜਾਏਗੀ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਹੈ ਸਾਰੰਗ ਰਾਖਦਾ, ਬਿਖਈ ਦਿਨ ਰਹਿਣ ਇਮ ਹੀ ਗੁਦਾਰੇ, ਗੋਬਿੰਦ ਨਾ ਭਜੈ ਅਹਮ ਬੁੱਧ ਮਾਤਾ ਜਨਮ ਜੂਐ ਜਿਉ ਹਾਰੇ, ਨਾਮ ਅਮੁੱਲਾ ਪ੍ਰੀਤ ਨ ਤਿਸ ਸਿਉ ਪਰ ਨਿੰਦਾ ਹਿਤਕਾਰੇ, ਕਹਿਣ ਲੱਗੇ ਛਾਪਰ ਬਾਂਧ ਸਵਾਰੈ ਤ੍ਰਿਣ ਕੋ ਦੁਆਰੈ ਪਾਵਕ ਜਾਰੈ। ਗੁਰੂ ਤੋਂ ਬਿਨਾਂ ਕਿਸੇ ਨੂੰ ਕੁਝ ਨਾ ਜਾਣਾ, ਕੀ ਹੈ ਇਹਦਾ ਭਾਵ? ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਮਝਾਉਂਦੇ ਪਏ, ਕਹਿਣ ਲੱਗੇ ਕੋਈ ਮਨੁੱਖ ਕੱਖਾਂ ਦੀ ਕੁੱਲੀ ਬਣਾ ਕੇ ਬਹਿ ਜਾਏ, ਬਹੁਤ ਉਸਨੂੰ ਸਵਾਰੇ, ਬਹੁਤ ਉਸਨੂੰ ਸੋਹਣਾ ਬਣਾਏ, ਤੇ ਬਹੁਤ ਸਵਾਰ ਸ਼ਿੰਗਾਰਨ ਤੋਂ ਬਾਅਦ ਉਸ ਕੁੱਲੀ ਦੇ ਦਰਵਾਜ਼ੇ ਦੇ ਵਿੱਚ ਅੱਗ ਦੇ ਭਾਂਬੜ ਬਾਲ ਕੇ ਬਹਿ ਜਾਏ, ਦੁਆਰੈ ਪਾਵਕ ਜਾ ਰਹੇ। ਕੱਖਾਂ ਦੀ ਕੁੱਲੀ ਬਣਾਈ ਤੇ ਕੱਖਾਂ ਦੀ ਕੁੱਲੀ ਬਣਾ ਕੇ ਫਿਰ ਉਹਦੇ ਦਰਵਾਜ਼ੇ ਦੇ ਉੱਤੇ ਅੱਗ ਦੇ ਭਾਂਬੜ ਬਾਲ ਕੇ ਬਹਿ ਗਿਆ। ਉਸਨੂੰ ਆਖਿਆ ਗਿਆ ਇਸਨੇ ਗੁਰੂ ਤੋਂ ਬਗੈਰ ਕਿਸੇ ਹੋਰ ਦਾ ਸਹਾਰਾ ਲੈ ਲਿਆ, ਇਹਨੇ ਗਿਆਨ ਦਾ ਸਹਾਰਾ ਨਹੀਂ ਲਿਆ, ਇਹਨੇ ਸਮਝ ਦਾ ਸਹਾਰਾ ਨਹੀਂ ਲਿਆ, ਇਹ ਜੀਵਨ ਆਪਣਾ ਅਗਿਆਨਤਾ ਦੇ ਵਿੱਚ ਬਤੀਤ ਕਰਨ ਲੱਗ ਪਿਆ, ਇਹ ਬੇਸਮਝੀ ਦੀ ਚਾਲ ਚੱਲਣ ਲੱਗ ਪਿਆ। ਕਿਉਂਕਿ ਬੇਸਮਝੀ ਦੀ ਚਾਲ ਚੱਲਦਾ ਪਿਆ ਹੈ, ਅਗਿਆਨਤਾ ਦਾ ਸਹਾਰਾ ਲੈ ਰਿਹਾ ਹੈ, ਗੁਰੂ ਤੋਂ ਇਸਨੇ ਮੂੰਹ ਮੋੜ ਲਿਆ ਹੈ, ਇਸ ਵਾਸਤੇ ਹੁਣ ਇਹ ਆਪਣੇ ਜੀਵਨ ਦੇ ਅੰਦਰ ਦੁਖੀ ਹੋਏ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀਆਂ ਇਹ ਉਦਾਹਰਣਾਂ ਦੋਨੋਂ ਮਿਲਾ ਕੇ ਆਪਸ ਦੇ ਵਿੱਚ ਪੜ੍ਹ ਲੈਣੀਆਂ। ਗੁਰਦੇਵ ਕਹਿੰਦੇ ਨੇ ਕਾਲਰ ਪੋਟ ਉਠਾਵੇ ਮੁੰਡੇ ਅੰਮ੍ਰਿਤ ਮਨ ਤੇ ਡਰੈ, ਉਡੇ ਬਸਤਰ ਕਾਜਰ ਮੈਂ ਭਰਿਆ ਬਹੁਰ ਬਹੁਰ ਫਿਰ ਝਾੜੇ। ਗੁਰੂ ਤੋਂ ਬਿਨਾਂ ਕਿਸੇ ਹੋਰ ਦਾ ਆਸਰਾ ਲੈਣਾ ਕੀ ਹੈ? ਗੁਰੂ ਤੋਂ ਬਗੈਰ ਕਿਸੇ ਹੋਰ ਵੱਲ ਝਾਕਣਾ ਕੀ ਹੈ? ਕਿਸ ਨੂੰ ਆਖਦੇ ਨੇ ਗੁਰਦੇਵ? ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਔਰ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਕਹਿਣ ਲੱਗੇ, ਗੁਰੂ ਤੋਂ ਬੇਮੁਖ ਹੋਣਾ ਜੇ ਮਨੁੱਖ ਨੇ ਅਕਲ ਵੱਲੋਂ ਮੂੰਹ ਮੋੜ ਲਿਆ ਹੈ, ਜੇ ਮਨੁੱਖ ਨੇ ਗਿਆਨ ਵੱਲੋਂ ਮੂੰਹ ਮੋੜ ਲਿਆ ਹੈ, ਜਿਸ ਮਨੁੱਖ ਨੇ ਸਮਝ ਵੱਲੋਂ ਮੂੰਹ ਮੋੜ ਲਿਆ ਹੈ, ਕਰਦਾ ਕੀ ਹੈ? ਕਹਿਣ ਲੱਗੇ, ਕਾਲਰ ਪੋਟ ਉਠਾਵੇ ਮੁੰਡਾ, ਕੱਲਰ ਦੀ ਪੰਡ ਕਹਿੰਦੇ ਨੇ ਸਿਰ ਦੇ ਉੱਤੇ ਚੁੱਕੀ ਫਿਰਦਾ ਹੈ, ਤੇ ਅੰਮ੍ਰਿਤ ਮਨ ਤੇ ਡਾਰੇ, ਅੰਮ੍ਰਿਤ ਕਹਿਣ ਲੱਗੇ ਬਾਹਰ ਸੁੱਟੀ ਜਾ ਰਹੇ ਹੈ, ਕਾਲਰ ਦੀ ਪੰਡ ਆਪਣੇ ਸਿਰ ਦੇ ਉੱਤੇ ਚੁੱਕ ਲਈ ਹੈ, ਇਹਦਾ ਭਾਵ ਹੈ ਗੁਨਾਹਾਂ ਦੀ ਪੰਡ ਤੇ ਆਪਣੇ ਸਿਰ ਦੇ ਉੱਤੇ ਚੁੱਕੀ ਜਾ ਰਹੇ ਹੈ, ਔਗਣ ਤੇ ਆਪਣੇ ਸਿਰ ਦੇ ਉੱਤੇ ਚੁੱਕੀ ਜਾ ਰਹੇ ਹੈ, ਤੇ ਜਿਹੜਾ ਅੰਮ੍ਰਿਤ ਹੈ, ਜਿਹੜੇ ਸ਼ੁਭ ਗੁਣ ਨੇ ਉਹ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢ ਕੱਢ ਕੇ ਸੁੱਟੀ ਜਾ ਰਿਹਾ ਹੈ। ਜਿੰਨੇ ਕੁ ਸ਼ੁਭ ਗੁਣ ਲੈ ਕੇ ਇਸ ਸੰਸਾਰ ਦੇ ਅੰਦਰ ਆਇਆ ਸੀ, ਜਿਵੇਂ ਜਿਵੇਂ ਵੱਡਾ ਹੋਈ ਜਾ ਰਿਹਾ ਹੈ, ਤਿਵੇਂ ਤਿਵੇਂ ਗੁਣ ਜਿਹੜੇ ਨੇ ਆਪਣੇ ਸੁੱਟੀ ਜਾ ਰਹੇ ਹੈ, ਤਿਆਗੀ ਜਾ ਰਿਹਾ ਹੈ, ਰੋਜ਼ ਆਪਣੇ ਜੀਵਨ ਦੇ ਅੰਦਰ ਔਗਣਾਂ ਦੀ ਗਿਣਤੀ ਵਧਾਈ ਜਾ ਰਿਹਾ ਹੈ, ਗੁਣਾਂ ਦੀ ਚੰਗਿਆਈਆਂ ਦੀ ਗਿਣਤੀ ਜਿਹੜੀ ਹੈ ਘਟਾਈ ਜਾ ਰਿਹਾ ਹੈ। ਕਹਿਣਾ ਪਵੇਗਾ ਇਸ ਨੇ ਗੁਰੂ ਤੋਂ ਬਗੈਰ ਕਿਸੇ ਹੋਰ ਪਾਸੇ ਦੀ ਝਾਕਾ ਰੱਖੀ ਹੋਈ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕੀ ਆਖੋਗੇ ਉਸ ਮਨੁੱਖ ਨੂੰ? ਉਹ ਮਨੁੱਖ ਗੁਰੂ ਵਾਲਾ ਹੈ, ਜਿਸ ਮਨੁੱਖ ਨੇ ਆਪਣੇ ਤਨ ਦੇ ਉੱਤੇ ਸਫੈਦ ਬਸਤਰ ਪਹਿਨੇ ਹੋਏ ਹੋਵਣੇ, ਚਿੱਟੇ ਬੇਦਾਗ ਕੱਪੜੇ ਪਹਿਨੇ ਹੋਏ ਹੋਵਣ, ਲਿਸ਼ਕਾਂ ਮਾਰਦੇ ਕੱਪੜੇ ਪਹਿਨੇ ਹੋਏ ਹੋਵਣ, ਤੇ ਸਾਫ਼ ਸੁਥਰੇ ਚਿੱਟੇ ਰੰਗ ਦੇ ਬਸਤਰ ਪਹਿਨਣ ਤੋਂ ਬਾਅਦ ਫਿਰ ਮਨੁੱਖ ਸਵਾਹ ਦੇ ਨਾਲ ਭਰੇ ਹੋਏ ਕਮਰੇ ਦੇ ਅੰਦਰ ਚਲਿਆ ਜਾਏ, ਕੱਜਲ ਦੇ ਨਾਲ ਭਰੀ ਹੋਈ ਕੋਠੜੀ ਦੇ ਅੰਦਰ ਚਲਿਆ ਜਾਏ, ਤੇ ਕੱਜਲ ਦੇ ਨਾਲ ਭਰੀ ਹੋਈ ਕੋਠੜੀ ਦੇ ਅੰਦਰ ਜਾ ਕੇ ਫਿਰ ਆਪਣੇ ਕੱਪੜਿਆਂ ਦੇ ਉੱਤੋਂ ਕਾਲਖ ਝਾੜੀ ਜਾਵੇ, ਕਾਲਖ ਝਾੜਨ ਦਾ ਯਤਨ ਕਰੇ, ਕਾਲਖ ਝਾੜਨ ਦਾ ਦਿਖਾਵਾ ਕਰੇ, ਕੀ ਆਖੋਗੇ ਮਨੁੱਖ ਗਿਆਨ ਵਾਲਾ ਹੈ? ਕੀ ਆਖੋਗੇ ਮਨੁੱਖ ਸਮਝ ਵਾਲਾ ਹੈ? ਕੀ ਆਖੋਗੇ ਇਹ ਮਨੁੱਖ ਗੁਰੂ ਵਾਲਾ ਹੈ? ਗੁਰਦੇਵ ਜਿਸ ਨੂੰ ਸਨਮੁਖ ਹੋਣ ਦੀ ਗੱਲ ਕਹਿੰਦੇ ਨੇ, ਉਸ ਮਨੁੱਖ ਵਾਸਤੇ ਗੱਲ ਕਰਦੇ ਪਏ ਨੇ ਜਿਸ ਮਨੁੱਖ ਨੂੰ ਜ਼ਿੰਦਗੀ ਦੇ ਅੰਦਰ ਬਹੁਤ ਜ਼ਿਆਦਾ ਸੁਚੇਤ ਹੋ ਕੇ ਜੀਵਨ ਬਤੀਤ ਕਰਨ ਦੀ ਜ਼ਰੂਰਤ ਹੈ। ਜ਼ਿੰਦਗੀ ਦੇ ਹਰੇਕ ਪੈਰ ਪੈਰ ਦੇ ਉੱਤੇ ਜਿਸ ਮਨੁੱਖ ਨੂੰ ਸਾਵਧਾਨ ਹੋ ਕੇ ਵਿਚਰਨ ਦੀ ਜ਼ਰੂਰਤ ਹੈ। ਦੇਖੋ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਭਗਤਾਂ ਦੀ ਗੱਲ ਕੀਤੀ ਤੇ ਉੱਥੇ ਇਹ ਨਹੀਂ ਆਖਿਆ ਕਿ ਭਗਤਾਂ ਦਾ ਪਹਿਰਾਵਾ ਜਿਹੜਾ ਹੈ ਉਹ ਸੰਸਾਰ ਤੋਂ ਵੱਖਰਾ ਹੁੰਦਾ ਹੈ, ਇਹ ਨਹੀਂ ਆਖਿਆ। ਉੱਥੇ ਕੀ ਆਖਿਆ ਕਿ ਭਗਤਾਂ ਕੀ ਚਾਲ ਨਿਰਾਲੀ, ਉਹਨਾਂ ਦੀ ਚਾਲ ਵੱਖਰੀ ਹੈ, ਚਾਲ ਉਹਨਾਂ ਦਾ ਜ਼ਿੰਦਗੀ ਬਤੀਤ ਕਰਨ ਦਾ ਢੰਗ ਵੱਖਰਾ ਹੈ, ਔਰ ਜ਼ਿੰਦਗੀ ਬਤੀਤ ਕਰਨ ਦਾ ਜਿਹੜਾ ਉਹਨਾਂ ਦਾ ਢੰਗ ਹੈ ਉਹਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬੜਾ ਔਖਾ ਆ। ਉਹਨੂੰ ਗੁਰਦੇਵ ਕਹਿੰਦੇ ਨੇ ਕਿ ਉਹ ਬਿਖਮ ਮਾਰਗ ਹੈ, ਔਖਾ ਮਾਰਗ ਹੈ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਕਹਿੰਦੇ ਨੇ ਔਖਾ ਆ। ਕਿਉਂ ਆਖਿਆ ਜਾ ਰਿਹਾ? ਜੇ ਕੇਵਲ ਭਗਤਾਂ ਦੇ ਪਹਿਰਾਵੇ ਦੀ ਗੱਲ ਹੁੰਦੀ ਤੇ ਪਹਿਰਾਵਾ ਧਾਰਨ ਕਰਨਾ ਤੇ ਕੋਈ ਔਖਾ ਨਹੀਂ, ਕੋਈ ਮੁਸ਼ਕਲ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਭਗਤਾਂ ਦੀ ਚਾਲ ਵੱਖਰੀ ਹੈ, ਉਹਨਾਂ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਜਿਹੜਾ ਉਹ ਸੰਸਾਰ ਦੇ ਲੋਕਾਂ ਤੋਂ ਵੱਖਰਾ ਤੇ ਵੱਖਰਾ ਹੀ ਨਹੀਂ, ਗੁਰਦੇਵ ਕਹਿੰਦੇ ਨੇ ਹੈ ਬੜਾ ਔਖਾ, ਹੈ ਬੜਾ ਬਿਖਮ। ਕਿਉਂ? ਕਿਉਂਕਿ ਜੀਵਨ ਦੇ ਹਰੇਕ ਪਲ ਭਗਤਾਂ ਨੂੰ ਸੁਚੇਤ ਹੋ ਕੇ ਜਿਉਣਾ ਪੈਂਦਾ, ਜ਼ਿੰਦਗੀ ਦਾ ਇੱਕ ਇੱਕ ਪਲ ਉਹਨਾਂ ਨੂੰ ਸਾਵਧਾਨੀ ਦੇ ਨਾਲ ਬਤੀਤ ਕਰਨਾ ਪੈਂਦਾ। ਹੁਣ ਜਿਹੜਾ ਕੋਈ ਅੰਦਾਜ਼ਾ ਲਗਾਓ, ਜੇ ਕੋਈ ਮਨੁੱਖ ਸਾਹਮਣੇ ਪੱਧਰੀ ਜਗ੍ਹਾ ਦੇ ਉੱਤੇ ਦੌੜਦਾ ਹੋਵੇ ਉਹਨੂੰ ਕੋਈ ਖਤਰਾ ਨਹੀਂ, ਸੱਜੇ ਜਾਵੇ, ਖੱਬੇ ਜਾਵੇ, ਅੱਗੇ ਜਾਵੇ, ਪਿੱਛੇ ਜਾਵੇ, ਕੋਈ ਖਤਰਾ ਨਹੀਂ। ਪੱਧਰੀ ਥਾਂ ਦੇ ਉੱਤੇ ਕਿਸੇ ਮਨੁੱਖ ਨੇ ਤੁਰਨਾ ਹੋਵੇ ਤੇ ਉਸ ਮਨੁੱਖ ਨੂੰ ਤੁਰਨ ਵਾਸਤੇ ਕੋਈ ਖਤਰਾ ਨਹੀਂ, ਪਰ ਉਸੇ ਮਨੁੱਖ ਨੂੰ ਆਖੋ ਕਿ ਧਰਤੀ ਤੋਂ 20 ਫੁੱਟ ਉੱਚੀ ਕੰਧ ਹੈ, ਉਸ ਕੰਧ ਦੇ ਉੱਪਰ ਦੀ ਤੂੰ ਤੁਰਨਾ ਹੈ। ਹੁਣ ਕੰਧ ਦੀ ਚੌੜਾਈ ਹੈ 1 ਫੁੱਟ, 1.5 ਫੁੱਟ ਦੀ ਚੌੜਾਈ ਹੋਏਗੀ। ਹੁਣ ਉਸ ਮਨੁੱਖ ਨੂੰ ਆਖੋ ਕਿ ਜਿਸ ਤਰੀਕੇ ਦੇ ਨਾਲ ਤੂੰ ਪੱਧਰੀ ਧਰਤੀ ਦੇ ਉੱਤੇ ਤੁਰਦਾ ਸੀ ਇਸੇ ਤਰੀਕੇ ਦੇ ਨਾਲ 20-25 ਫੁੱਟ ਉੱਚੀ ਕੰਧ ਦੇ ਉੱਤੇ ਵੀ ਇਸੇ ਤਰੀਕੇ ਦੇ ਨਾਲ ਬੇਧਿਆਨਾ ਹੋ ਕੇ ਚੱਲ ਕੇ ਦਿਖਾ, ਨਹੀਂ ਤੁਰ ਸਕੇਗਾ, ਔਖਾ ਹੈ, ਉਹਨੂੰ ਉੱਥੇ ਸਾਵਧਾਨ ਹੋਣਾ ਪਏਗਾ, ਥੋੜ੍ਹਾ ਜਿਹਾ ਸੁਚੇਤ ਹੋਣਾ ਪਏਗਾ, ਇਕਾਗਰ ਹੋਣਾ ਪਏਗਾ, ਧਿਆਨ ਦੇਣਾ ਪਏਗਾ। ਜੇ ਉਸਨੇ ਕੰਧ ਦੇ ਉੱਪਰ ਦੀ ਤੁਰਨਾ ਹੈ ਤੇ ਜੇ ਉਸ ਤੋਂ ਅਗਾਂਹ ਕਿਸ ਨੂੰ ਆਖਿਆ ਜਾਏ ਕਿ ਤੂੰ ਇੱਕ ਰੱਸੀ ਦੇ ਉੱਪਰ ਦੀ ਤੁਰ ਕੇ ਦਿਖਾ, ਬਾਜੀਗਰ ਲੋਕ ਤੁਰਦੇ ਨੇ। ਹੁਣ ਹੋ ਸਕਦਾ ਹੈ ਆਮ ਮਨੁੱਖ ਕੰਧ ਦੇ ਉੱਪਰ ਦੀ ਤੇ ਤੁਰ ਲਏ, ਪਰ ਉਹ ਮਨੁੱਖ ਨੂੰ ਆਖੋ ਕਿ ਹੁਣ ਤੂੰ ਰੱਸੀ ਦੇ ਉੱਪਰ ਦੀ ਤੁਰ ਕੇ ਦਿਖਾ, ਨਹੀਂ ਤੁਰ ਸਕੇਗਾ। ਜੇ ਰੱਸੀ ਦੇ ਉੱਪਰ ਦੀ ਉਸਨੇ ਚੱਲਣਾ ਤੇ ਉਹਨੂੰ ਹੋਰ ਜ਼ਿਆਦਾ ਇਕਾਗਰਤਾ ਚਾਹੀਦੀ ਹੈ, ਉਹਨੂੰ ਹੋਰ ਜ਼ਿਆਦਾ ਸਾਵਧਾਨੀ ਦੀ ਜ਼ਰੂਰਤ ਹੈ, ਉਹਨੂੰ ਹੋਰ ਜ਼ਿਆਦਾ ਸੁਚੇਤ ਹੋ ਕੇ ਚੱਲਣਾ ਪਏਗਾ, ਹੋਰ ਜ਼ਿਆਦਾ ਬੈਲੈਂਸ ਬਣਾ ਕੇ ਚੱਲਣਾ ਪਏਗਾ। ਪਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਭਗਤਾਂ ਦੀ ਗੱਲ ਆਖੀ, ਉੱਥੇ ਨਾ ਤੇ ਪੱਧਰੇ ਦੌੜਨ ਦੀ ਗੱਲ ਆਖੀ, ਨਾ ਉੱਥੇ ਕੰਧ ਦੇ ਉੱਪਰ ਦੌੜਨ ਦੀ ਗੱਲ ਆਖੀ, ਨਾ ਰੱਸੀ ਦੇ ਉੱਪਰ ਦੀ ਦੌੜਨ ਦੀ ਗੱਲ ਕੀਤੀ, ਉੱਥੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਖੰਡੇ ਦੀ ਧਾਰ ਦੇ ਉੱਤੇ ਤੁਰਨਾ ਪੈਣਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਲੱਭ, ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲੂ ਨਿੱਕੀ ਏਤ ਮਾਰਗ ਜਾਣਾ। ਧਰਮ ਦੇ ਮਾਰਗ ਦੇ ਉੱਪਰ ਤੁਰਨਾ ਔਖਾ ਹੈ, ਬਿਖਮ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਤੇ ਖੰਡੇ ਦੀ ਧਾਰ ਦੇ ਉੱਤੇ ਤੁਰਨ ਦੇ ਸਮਾਨ ਹੈ। ਜਿਸ ਨੇ ਇਸ ਮਾਰਗ ਦੇ ਉੱਤੇ ਤੁਰਨਾ ਉਸਨੂੰ ਹਰ ਵੇਲੇ ਸੁਚੇਤ ਹੋਣਾ ਪਏਗਾ, ਉਸਨੂੰ ਹਰ ਵੇਲੇ ਸਾਵਧਾਨ ਰਹਿਣਾ ਪਏਗਾ। ਇੱਕ ਪਲ ਵਾਸਤੇ ਵੀ ਆਪਣੇ ਜੀਵਨ ਦੇ ਅੰਦਰ ਉਹ ਅਵੇਸਲਾ ਹੋਇਆ ਤੇ ਧਰਮ ਦੀ ਪੌੜੀ ਤੋਂ ਡਿੱਗ ਪਏਗਾ, ਉਹਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਫਿਰ ਭਗਤ ਨਹੀਂ ਆਖਦੇ, ਉਸ ਨੂੰ ਗੁਰਦੇਵ ਪਾਤਸ਼ਾਹ ਮਹਾਰਾਜ ਗਿਆਨੀ ਨਹੀਂ ਆਖਦੇ। ਹੁਣ ਇਹੋ ਜਿਹਾ ਮਨੁੱਖ ਕਿਹੜਾ ਸਾਵਧਾਨ ਹੈ? ਜਿਸ ਮਨੁੱਖ ਨੇ ਤਨ ਦੇ ਉੱਤੇ ਪਹਿਰਾਵਾ ਤੇ ਚਿੱਟੇ ਰੰਗ ਦਾ ਪਹਿਣ ਲਿਆ, ਸਫੈਦ ਵਸਤਰ ਪਹਿਣ ਲਏ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਫੈਦ ਵਸਤਰ ਪਹਿਨਣ ਤੋਂ ਬਾਅਦ ਉਹ ਮਨੁੱਖ ਸਵਾਹ ਦੀ ਭਰੀ ਉਹ ਕੋਠੜੀ ਦੇ ਵਿੱਚ ਜਾ ਕੇ ਵੜ ਗਿਆ, ਕਿੱਥੋਂ ਸੁਚੇਤ ਹੋਏਗਾ, ਕਿੱਥੋਂ ਸਾਵਧਾਨ ਹੋਏਗਾ? ਤੇ ਕੱਜਲ ਦੀ ਭਰੀ ਉਹ ਕੋਠੜੀ ਦੇ ਵਿੱਚ ਜਾ ਕੇ ਫਿਰ ਆਪਣੇ ਉੱਤੇ ਪੈ ਰਹੀ ਕਾਲਖ ਨੂੰ ਝਾੜਨ ਦਾ ਦਿਖਾਵਾ ਕਰਦਾ ਪਿਆ, ਆਖਣਾ ਪਏਗਾ ਇਹ ਮਨੁੱਖ ਕਮਲਾ ਹੈ, ਬੇਅਕਲਾ ਹੈ। ਗੁਰਦੇਵ ਨੇ ਇੱਕ ਉਦਾਹਰਣ ਹੋਰ ਦਿੱਤੀ, ਕਹਿਣ ਲੱਗੇ ਕਾਟੇ ਪੇੜ ਡਾਲ ਪਰ ਠੰਡੋ ਖਾਏ ਖਾਏ ਮੁਸਕਾਰ ਹੈ, ਗਿਰਿਓ ਜਾਏ ਰਸਾਤਲ ਪਰਿਓ ਛਿਟੀ ਛਿਟੀ ਸਿਰ ਭਾਰ ਹੈ। ਕਦੇ ਆਪਣੇ ਤੱਕਿਆ ਹੋਵੇਗਾ, ਜਿਹੜੇ ਲੋਕ ਰੁੱਖਾਂ ਦੇ ਉੱਤੇ ਚੜ੍ਹ ਕੇ ਰੁੱਖਾਂ ਨੂੰ ਛੰਗਦੇ ਨੇ, ਉਹਨਾਂ ਦੀ ਮੁਹਾਰਤ ਹੁੰਦੀ ਹੈ, ਰੁੱਖਾਂ ਦੇ ਉੱਤੇ ਚੜ੍ਹਦੇ ਨੇ, ਰੁੱਖਾਂ ਨੂੰ ਛੰਗਦੇ ਨੇ, ਟਾਹਣੀਆਂ ਛੰਗਦੇ ਨੇ, ਸਾਵਧਾਨੀ ਵਾਲਾ ਕੰਮ ਹੈ। ਪਰ ਕੋਈ ਇਹੋ ਜਿਹਾ ਮਨੁੱਖ ਹੋਵੇ ਜਿਹੜਾ ਜਿਸ ਰੁੱਖ ਦੀ ਟਾਹਣੀ ਦੇ ਉੱਤੇ ਬੈਠਾ ਹੋਇਆ ਉਸੇ ਰੁੱਖ ਨੂੰ ਟਾਹਣੀ ਵਾਲੇ ਪਾਸੇ ਤੋਂ ਕੱਟਣਾ ਸ਼ੁਰੂ ਕਰ ਦੇਵੇ, ਰੁੱਖ ਵਾਲੇ ਪਾਸੇ ਤੋਂ ਉਸੇ ਟਾਹਣੀ ਨੂੰ ਕੱਟਣਾ ਸ਼ੁਰੂ ਕਰ ਦੇਵੇ, ਇੱਕ ਹੱਥ ਦੇ ਨਾਲ ਕੱਟੀ ਜਾਏ ਤੇ ਦੂਸਰੇ ਹੱਥ ਦੇ ਨਾਲ ਉਸੇ ਰੁੱਖ ਨੂੰ ਲੱਗੇ ਹੋਏ ਫਲ ਜਿਹੜੇ ਨੇ ਮੂੰਹ ਦੇ ਵਿੱਚ ਪਾ ਕੇ ਖਾਈ ਜਾਏ ਤੇ ਮੁਸਕਰਾਈ ਜਾਏ, ਖੁਸ਼ ਹੋਈ ਜਾਏ। ਗੁਰਦੇਵ ਕਹਿਣ ਲੱਗੇ ਕੌਣ ਸਿਆਣਾ ਆਖੇਗਾ, ਜਿਸ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਕਿ ਜਿਸ ਰੁੱਖ ਦੀ ਟਾਹਣੀ ਦੇ ਉੱਤੇ ਮੈਂ ਬੈਠਾ ਹੋਇਆ ਇਸੇ ਟਾਹਣੀ ਨੂੰ ਮੈਂ ਰੁੱਖ ਵਾਲੇ ਪਾਸੇ ਤੋਂ ਕੱਟਣਾ ਸ਼ੁਰੂ ਕਰ ਦਿੱਤਾ। ਕੀ ਆਖੋਗੇ ਕਿ ਇਸ ਮਨੁੱਖ ਨੂੰ ਬੜਾ ਗਿਆਨ ਹੈ, ਬੜੀ ਸਮਝ ਹੈ, ਬੜਾ ਸੁਚੇਤ ਹੈ, ਬੜਾ ਸਾਵਧਾਨ ਹੋ ਕੇ ਆਪਣਾ ਜੀਵਨ ਬਤੀਤ ਕਰਦਾ ਪਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਨੁੱਖ ਗਿਆਨ ਵਾਲਾ ਨਹੀਂ ਹੈ, ਜਿਹੜਾ ਮਨੁੱਖ ਆਪਣੇ ਜੀਵਨ ਦੇ ਅੰਦਰ ਅਵੇਸਲਾ ਹੋ ਗਿਆ। ਹੁਣ ਗੁਰੂ ਦੇ ਸਨਮੁਖ ਹੋਣ ਵਾਸਤੇ ਸ਼ਰਤ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਰੱਖਦੇ ਪਏ ਨੇ ਕਿ ਜਿਸ ਨੇ ਗੁਰੂ ਦੇ ਸਨਮੁਖ ਹੋਣਾ ਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਆਪਣੇ ਜੀਵਨ ਦਾ ਆਸਰਾ ਨਾ ਮੰਨੇ। ਇਹਦਾ ਭਾਵ ਜੀਵਨ ਦਾ ਹਰੇਕ ਪਲ ਜਿਹੜਾ ਹੈ ਗੁਰੂ ਦੀ ਸਿੱਖਿਆ ਦੇ ਵਿੱਚ ਉਹ ਬਤੀਤ ਕਰੇ, ਗੁਰੂ ਦੀ ਆਗਿਆ ਦੇ ਵਿੱਚ ਉਹ ਬਤੀਤ ਕਰੇ। ਗੁਰੂ ਨੇ ਜਿਹੜੇ ਇਹਦੇ ਆਚਰਣ ਵਾਸਤੇ ਇਖਲਾਕੀ ਹੁਕਮ ਦਿੱਤੇ ਹੋਏ ਨੇ, ਜੀਵਨ ਦੇ ਹਰੇਕ ਪਲ ਦੇ ਅੰਦਰ ਉਹਨਾਂ ਇਖਲਾਕੀ ਹੁਕਮਾਂ ਦੀ ਇਹ ਪੂਰਤੀ ਕਰੇ। ਉਸਨੂੰ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਹ ਮਨੁੱਖ ਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਆਪਣੇ ਜੀਵਨ ਦੇ ਅੰਦਰ ਕੁਝ ਨਹੀਂ ਜਾਣਦਾ। ਇਹ ਮਨੁੱਖ ਹੈ ਜਿਹੜਾ ਗੁਰੂ ਦੇ ਵਾਕਿਆ ਹੀ ਸਨਮੁਖ ਹੋਇਆ ਹੈ। ਬਾਬੇ ਕਬੀਰ ਦਾ ਇੱਕ ਬਚਨ ਯਾਦ ਆ ਗਿਆ, ਉਹਨਾਂ ਨੇ ਸ਼ਬਦ ਵੈਸੇ ਵਰਤਿਆ ਗੁਰੂ ਦਾ ਲੱਗ ਜਾਣਾ, ਗੁਰੂ ਦਾ ਲੱਗ ਜਾਣਾ। ਲੱਗ ਜਾਣਾ ਸ਼ਬਦ ਅਸੀਂ ਵੀ ਕਈ ਵਾਰੀ ਦੋ ਤਰੀਕਿਆਂ ਦੇ ਨਾਲ ਵਰਤ ਲੈਂਦੇ ਹਾਂ। ਇੱਕ ਤੇ ਆਖਦੇ ਹਾਂ ਵੀ ਇਸ ਮਨੁੱਖ ਨੂੰ ਦਵਾਈ ਲੱਗ ਗਈ। ਦਵਾਈ ਲੱਗ ਗਈ ਦਾ ਭਾਵ ਕੀ ਹੋਇਆ ਕਿ ਇਸ ਮਨੁੱਖ ਦੇ ਉੱਤੇ ਦਵਾਈ ਜਿਹੜੀ ਹੈ ਅਸਰ ਕਰਨ ਲੱਗ ਪਈ ਹੈ। ਇਸ ਦਵਾਈ ਦੇ ਨਾਲ ਇਸ ਮਨੁੱਖ ਦਾ ਇਲਾਜ ਹੋ ਰਿਹਾ ਹੈ। ਇਸ ਦਵਾਈ ਤੋਂ ਬਗੈਰ ਇਸ ਮਨੁੱਖ ਦਾ ਹੁਣ ਗੁਜ਼ਾਰਾ ਨਹੀਂ ਹੋ ਸਕਦਾ। ਇਸ ਮਨੁੱਖ ਨੂੰ ਦਵਾਈ ਲੱਗੀ ਹੈ। ਬਾਬੇ ਕਬੀਰ ਨੇ ਉੱਥੇ ਜਿਹੜਾ ਗੁਰੂ ਵਾਲਾ ਬਣਨ ਦੀ ਗੱਲ ਹੈ ਉਹਦੇ ਵਾਸਤੇ ਸ਼ਬਦ ਵਰਤਿਆ ਕਿ ਗੁਰੂ ਦਾ ਲੱਗ ਜਾਣਾ। ਕਬੀਰ, ਗੁਰ ਲਾਗਾ ਤਬ ਜਾਣੀ ਹੈ, ਤੈਨੂੰ ਗੁਰੂ ਲੱਗ ਜਾਏ ਤੇ ਤੈਨੂੰ ਗੁਰੂ ਲੱਗ ਗਿਆ ਮੈਂ ਤਾਂ ਜਾਣਾਗਾ। ਇਸ ਵਾਸਤੇ ਨਹੀਂ ਕਿ ਤੂੰ ਆਪਣੇ ਤਨ ਦੇ ਉੱਤੇ ਧਰਮ ਦੇ ਚਿੰਨ੍ਹ ਧਾਰਨ ਕਰ ਲਏ ਨੇ, ਆਪਣੇ ਤਨ ਦੇ ਉੱਤੇ ਧਾਰਮਿਕ ਪਹਿਰਾਵਾ ਪਹਿਣ ਲਿਆ, ਆਪਣੇ ਤਨ ਦੇ ਉੱਤੇ ਧਾਰਮਿਕ ਭੇਖ ਧਾਰਨ ਕਰ ਲਿਆ ਤੇ ਸੰਸਾਰ ਦੇ ਲੋਕਾਂ ਦੇ ਅੰਦਰ ਤੂੰ ਦਾਅਵਾ ਕਰਦਾ ਫਿਰਦਾ ਮੈਂ ਗੁਰੂ ਵਾਲਾ ਬਣ ਗਿਆ। ਕਿਉਂ? ਕਿਉਂਕਿ ਮੈਂ ਸਰੀਰ ਦੇ ਉੱਤੇ ਧਾਰਮਿਕ ਚਿੰਨ੍ਹ ਧਾਰਨ ਕੀਤੇ ਹੋਏ ਨੇ। ਸ਼ਾਇਦ ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਘਟਨਾ ਜਿਹੜੀ ਅਸੀਂ ਕਈ ਵਾਰੀ ਪੜ੍ਹਦੇ ਹਾਂ, ਕਈ ਵਾਰੀ ਸੁਣਦੇ ਹਾਂ, ਅਸਲੀਅਤ ਦੇ ਵਿੱਚ ਪਤਾ ਨਹੀਂ ਉਹ ਘਟਨਾ ਕਿਸ ਤਰੀਕੇ ਦੇ ਨਾਲ ਘਟੀ ਹੋਏਗੀ ਕਿ 20 ਸਾਲ ਗੰਗਾ ਦੀ ਯਾਤਰਾ ਕਰਨ ਦੇ ਬਾਵਜੂਦ ਵੀ ਜਿਸ ਵੇਲੇ ਬਾਬਾ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਬ੍ਰਹਮਚਾਰੀ ਸਾਧੂ ਇਹ ਗੱਲ ਪੁੱਛਦਾ ਹੈ ਵੀ ਅਮਰਦਾਸ ਜੀ ਤੁਸੀਂ ਇਹ ਦੱਸੋ ਤੁਹਾਡਾ ਗੁਰੂ ਕੌਣ ਹੈ? ਤੇ ਬਾਬਾ ਅਮਰਦਾਸ ਪਾਤਸ਼ਾਹ ਉਸ ਵੇਲੇ ਜਵਾਬ ਵਿੱਚ ਇਹ ਕਹਿ ਦਿੰਦੇ ਨੇ ਕਿ ਅਜੇ ਤੱਕ ਮੈਂ ਗੁਰੂ ਵਾਲਾ ਨਹੀਂ ਬਣਿਆ, ਅਜੇ ਤੱਕ ਮੈਂ ਗੁਰੂ ਧਾਰਨ ਨਹੀਂ ਕੀਤਾ। ਹੁਣ ਪਤਾ ਨਹੀਂ ਇਤਿਹਾਸ ਦੀ ਇਹ ਘਟਨਾ ਕਿਸ ਤਰੀਕੇ ਦੇ ਨਾਲ ਘਟੀ ਹੋਏਗੀ, ਪਰ ਜਿਸ ਤਰੀਕੇ ਦੇ ਨਾਲ ਇਹ ਘਟਨਾ ਅਸੀਂ ਪੜ੍ਹਦੇ ਹਾਂ, ਜਿਸ ਤਰੀਕੇ ਦੇ ਨਾਲ ਇਹ ਘਟਨਾ ਅਸੀਂ ਪ੍ਰਚਾਰਦੇ ਹਾਂ, ਇਹ ਘਟਨਾ ਅਸੀਂ ਸੁਣਦੇ ਹਾਂ ਕਿ ਬਾਬੇ ਅਮਰਦਾਸ ਜੀ ਨੇ ਕਹਿ ਦਿੱਤਾ ਕਿ ਅਜੇ ਤੱਕ ਮੈਂ ਗੁਰੂ ਵਾਲਾ ਨਹੀਂ ਬਣਿਆ। ਬ੍ਰਹਮਚਾਰੀ ਸਾਧੂ ਨਾਰਾਜ਼ ਹੋ ਕੇ ਉੱਠ ਕੇ ਤੁਰ ਗਿਆ ਕਿ ਬੁੱਢਾ ਹੋ ਗਿਆ ਅਜੇ ਤੱਕ ਨਿਗੁਰਾ ਹੈ, ਪਰ ਮੈਨੂੰ ਇੰਜ ਜਾਪਦਾ ਬਾਬੇ ਅਮਰਦਾਸ ਜੀ ਨੂੰ ਜੀਵਨ ਦੇ ਉਸ ਪੜਾਅ ਦੇ ਵਿੱਚ ਜਾ ਕੇ ਇਸ ਗੱਲ ਦੀ ਸੋਝੀ ਆਈ ਹੋਈ ਹੋਵੇਗੀ ਕਿ ਕੇਵਲ ਧਰਮ ਦੇ ਚਿੰਨ੍ਹ ਧਾਰਨ ਕਰਨ ਦੇ ਨਾਲ ਕੋਈ ਮਨੁੱਖ ਗੁਰੂ ਵਾਲਾ ਨਹੀਂ ਬਣ ਜਾਂਦਾ। ਕਿਉਂ? ਕਿਉਂਕਿ ਖੱਤਰੀ ਨੇ ਤੇ ਖੱਤਰੀਆਂ ਦੇ ਅੰਦਰ ਪਰੰਪਰਾ ਹੈ, ਜਿਸ ਵੇਲੇ ਬੱਚਾ 8-9 ਸਾਲ ਦਾ ਹੁੰਦਾ ਉਸ ਵੇਲੇ ਬੱਚੇ ਨੂੰ ਜਨੇਊ ਪਹਿਨਾ ਦਿੱਤਾ ਜਾਂਦਾ ਹੈ। ਤੇ ਕੀ ਜਿਸ ਵੇਲੇ ਬਾਬੇ ਅਮਰਦਾਸ ਜੀ ਦਾ 8-9 ਸਾਲ ਦਾ ਜੀਵਨ ਹੋਏਗਾ ਉਹਨਾਂ ਦੇ ਪਰਿਵਾਰ ਦੇ ਲੋਕਾਂ ਨੇ ਇਹ ਜਿਹੜੀ ਰਸਮ ਹੈ ਨਾ ਪੂਰੀ ਕੀਤੀ ਹੋਈ ਹੋਵੇਗੀ ਕਿ ਬਚਪਨ ਦੇ ਵਿੱਚ ਉਹਨਾਂ ਨੂੰ ਜਨੇਊ ਨਾ ਪਹਿਨਾਇਆ ਹੋਵੇਗਾ, ਜ਼ਰੂਰ ਪਹਿਨਾਇਆ ਗਿਆ ਹੋਵੇਗਾ। ਤੇ ਜੇ ਹੁਣ ਸਨਾਤਨ ਮਤ ਦੀ ਗੱਲ ਕਰੀਏ, ਸਨਾਤਨ ਮਤ ਤੇ ਕੇਵਲ ਇਹ ਕਹਿੰਦਾ ਸੀ ਕਿ ਜਿਸ ਵੇਲੇ ਕਿਸੇ ਮਨੁੱਖ ਨੇ ਆਪਣੇ ਗਲੇ ਦੇ ਵਿੱਚ ਜਨੇਊ ਪਹਿਣ ਲਿਆ ਉਸ ਦਿਨ ਤੋਂ ਬਾਅਦ ਉਹ ਬੱਚਾ ਜਿਹੜਾ ਹੈ ਉਹ ਧਰਮੀ ਬਣ ਗਿਆ, ਉਹ ਬੱਚਾ ਜਿਹੜਾ ਹੈ ਉਹ ਹੁਣ ਨਿਗੁਰਾ ਨਹੀਂ ਰਹਿਆ, ਉਹ ਬੱਚਾ ਜਿਹੜਾ ਹੈ ਗੁਰੂ ਵਾਲਾ ਬਣ ਗਿਆ। ਜੇ ਕੇਵਲ ਧਰਮ ਦੇ ਚਿੰਨ੍ਹ ਧਾਰਨ ਕਰਨ ਦੇ ਨਾਲ ਕੋਈ ਗੁਰੂ ਵਾਲਾ ਬਣ ਜਾਂਦਾ ਹੁੰਦਾ ਤੇ ਬਾਬਾ ਅਮਰਦਾਸ 60 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਸ ਬ੍ਰਹਮਚਾਰੀ ਸਾਧੂ ਨੂੰ ਇਹ ਨਾ ਕਹਿੰਦੇ ਕਿ ਮੈਂ ਅਜੇ ਤੱਕ ਨਿਗੁਰਾ ਹਾਂ, ਫਿਰ ਤੇ ਕਹਿਣਾ ਚਾਹੀਦਾ ਸੀ ਮੈਂ ਗੁਰੂ ਵਾਲਾ ਬਣ ਗਿਆ ਸੀ। ਮੈਨੂੰ ਜਾਪਦਾ ਅਹਿਸਾਸ ਹੋਇਆ ਜੀਵਨ ਦੇ ਉਸ ਪੜਾਅ ਦੇ ਵਿੱਚ ਜਾ ਕੇ ਕਿ ਧਰਮ ਦੇ ਚਿੰਨ੍ਹ ਤੇ ਭਾਵੇਂ ਮੈਂ ਧਾਰਨ ਕੀਤੇ ਹੋਏ ਨੇ ਪਰ ਗੁਰੂ ਵਾਲਾ ਬਣਨ ਦਾ ਜਿਹੜਾ ਨਿਸ਼ਾਨਾ ਹੈ ਕਿ ਗੁਰੂ ਵਾਲੇ ਬਣਨ ਦੇ ਨਾਲ ਜੀਵਨ ਦੀ ਭਟਕਣਾ ਮਿਟਦੀ ਹੈ, ਜੀਵਨ ਦੇ ਅੰਦਰ ਟਿਕਾਅ ਆਉਂਦਾ ਹੈ, ਜੀਵਨ ਦੇ ਅੰਦਰ ਸੰਤੁਲਿਤ ਆਉਂਦਾ ਹੈ, ਉਸ ਕੁਝ ਤੇ ਮੇਰੇ ਜੀਵਨ ਦੇ ਅੰਦਰ ਅਜੇ ਤੱਕ ਆਇਆ ਹੀ ਨਹੀਂ, ਧਰਮ ਦੀਆਂ ਸਾਰੀਆਂ ਰਸਮਾਂ ਤੇ ਮੈਂ ਹੁਣ ਤੱਕ ਨਿਭਾਈ ਗਿਆ। ਦੇਖੋ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਦੇਖਦੇ ਕਿ ਜਿਹੜਾ ਬ੍ਰਾਹਮਣ ਜਨੇਊ ਪਹਿਨਾ ਰਿਹਾ ਇਸ ਬ੍ਰਾਹਮਣ ਦੇ ਵਿੱਚ ਦਇਆ ਵੀ ਹੈ, ਇਹਦੇ ਵਿੱਚ ਸੰਤੋਖ ਵੀ ਹੈ, ਇਹਦੇ ਕੋਲ ਜੱਤ ਤੇ ਸੱਤ ਵੀ ਨੇ, ਔਰ ਜਿਹੜੇ ਲੋਕ ਜਨੇਊ ਪਹਿਨਦੇ ਪਏ ਨੇ ਉਹਨਾਂ ਦੇ ਜੀਵਨ ਦੇ ਅੰਦਰ ਵੀ ਇਹ ਖੂਬੀਆਂ ਮੌਜੂਦ ਨੇ, ਉਹਨਾਂ ਦੇ ਜੀਵਨ ਦੇ ਅੰਦਰ ਵੀ ਇਹ ਚੰਗਿਆਈਆਂ ਮੌਜੂਦ ਨੇ, ਸਮਾਜ ਦੇ ਅੰਦਰ ਜਿਨ੍ਹਾਂ ਜਿਨ੍ਹਾਂ ਨੇ ਵੀ ਧਰਮ ਦੇ ਚਿੰਨ੍ਹ ਧਾਰਨ ਕੀਤੇ ਨੇ ਉਹਨਾਂ ਸਾਰਿਆਂ ਦੇ ਅੰਦਰ ਧਰਮ ਦੇ ਗੁਣ ਮੌਜੂਦ ਨੇ। ਜੇ ਗੁਰੂ ਨਾਨਕ ਪਾਤਸ਼ਾਹ ਆਪਣੇ ਸਮਾਜ ਦੀ ਉਸ ਵੇਲੇ ਦੀ ਹਾਲਤ ਇਹ ਤੱਕਦੇ ਕਿ ਜਿੰਨੇ ਵੀ ਲੋਕ ਨੇ ਜਿਨ੍ਹਾਂ ਨੇ ਜਨੇਊ ਪਹਿਨੇ ਨੇ, ਜਿਨ੍ਹਾਂ ਨੇ ਧਰਮ ਦੇ ਚਿੰਨ੍ਹ ਧਾਰਨ ਕੀਤੇ ਨੇ, ਇਹਨਾਂ ਦੇ ਜੀਵਨ ਬੜੇ ਵਧੀਆ ਨੇ, ਤੇ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਦੇ ਜਨੇਊ ਪਹਿਨਣ ਤੋਂ ਇਨਕਾਰ ਨਾ ਕਰਦੇ, ਕਦੇ ਪੰਡਿਤ ਨੂੰ ਨਾ ਆਖਦੇ ਕਿ ਮੇਰੇ ਗਲ ਦੇ ਵਿੱਚ ਜਨੇਊ ਕਾਹਦੇ ਵਾਸਤੇ ਪਾਉਣਾ ਪਿਆ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਖਦੇ ਪਏ ਨੇ ਧਰਮ ਦੇ ਚਿੰਨ੍ਹ ਤੇ ਲੋਕੀ ਧਾਰਨ ਕਰਦੇ ਪਏ ਨੇ, ਪਰ ਧਰਮ ਦੇ ਗੁਣ ਜਿਹੜੇ ਨੇ ਉਹ ਜੀਵਨ ਦੇ ਅੰਦਰ ਗ੍ਰਹਿਣ ਨਹੀਂ ਕਰਦੇ ਪਏ। ਸਤਿਗੁਰਾਂ ਨੇ ਆਖਿਆ ਸੀ, ਪੰਡਿਤ ਜੀ ਦੱਸੋ ਤੇ ਸਹੀ, ਉਹ ਕਿਹੜਾ ਗੁਨਾਹ ਹੈ ਜਿਹੜਾ ਮਨੁੱਖ ਧਰਮ ਦੇ ਚਿੰਨ੍ਹ ਧਾਰਨ ਕਰਨ ਤੋਂ ਬਾਅਦ ਕਰਨੋਂ ਹਟ ਜਾਂਦਾ ਹੈ? ਉਹ ਕਿਹੜਾ ਇਹੋ ਜਿਹਾ ਮਾੜਾ ਕੰਮ ਆ ਜਿਹੜਾ ਮਨੁੱਖ ਧਰਮ ਦੇ ਚਿੰਨ ਗ੍ਰਹਿਣ ਕਰਨ ਤੋਂ ਬਾਅਦ, ਜਨੇਊ ਪਾਉਣ ਤੋਂ ਬਾਅਦ ਉਹ ਕਰਮ ਕਰਨ ਤੋਂ ਹਟ ਜਾਂਦਾ ਹੈ? ਜਿਸ ਤਰੀਕੇ ਦੇ ਨਾਲ ਚੋਰੀਆਂ ਪਹਿਲਾਂ ਕਰਦਾ ਸੀ, ਧਰਮ ਦੇ ਚਿੰਨ੍ਹ ਧਾਰਨ ਕਰਕੇ ਵੀ ਚੋਰੀਆਂ ਉਸੇ ਤਰੀਕੇ ਦੇ ਨਾਲ ਹੀ ਕਰਦਾ ਹੈ। ਜਿਸ ਤਰੀਕੇ ਦੇ ਨਾਲ ਠੱਗੀਆਂ ਪਹਿਲਾਂ ਮਾਰਦਾ ਸੀ, ਧਰਮ ਦੇ ਚਿੰਨ੍ਹ ਧਾਰਨ ਕਰਕੇ, ਇਹ ਦਿਖਾਵਾ ਕਰਕੇ ਕਿ ਹੁਣ ਮੈਂ ਗੁਰੂ ਵਾਲਾ ਬਣ ਗਿਆ ਹਾਂ, ਉਸੇ ਤਰੀਕੇ ਦੇ ਨਾਲ ਠੱਗੀਆਂ ਮਾਰਦਾ ਪਿਆ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾ ਜਿੱਦਾਂ ਗਾਲਾਂ ਪਹਿਲਾਂ ਕੱਢਦਾ ਸੀ ਜਦੋਂ ਅਜੇ ਧਰਮ ਦੇ ਚਿੰਨ੍ਹ ਧਾਰਨ ਨਹੀਂ ਸਨ ਕੀਤੇ, ਤੇ ਉਸੇ ਤਰੀਕੇ ਦੇ ਨਾਲ ਗਾਲਾਂ ਹੁਣ ਕੱਢਦਾ ਪਿਆ ਜਦੋਂ ਧਰਮ ਦੇ ਚਿੰਨ੍ਹ ਧਾਰਨ ਕਰ ਲਏ। ਲੱਖ ਠੱਗੀਆਂ, ਪਹਿਨਾਮੀਆਂ, ਰਾਤ ਦਿਨ ਸ ਵੈਸੇ ਲਫ਼ਜ਼ ਗੁਰਬਾਣੀ ਦਾ ਇਕੱਲਾ ਇਕੱਲਾ ਸਮਝਣ ਵਾਲਾ ਹੈ। ਗੁਰਦੇਵ ਕਹਿੰਦੇ ਨੇ, ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸ ਜੀ ਨਾਲ, ਜੀ ਨਾਲ। ਜਿਹੜੇ ਧਰਮ ਦੇ ਚਿੰਨ੍ਹ ਧਾਰਨ ਕੀਤੇ ਨੇ ਉਹ ਤੇ ਬਾਹਰੋਂ ਬਾਹਰ ਦਿਖਦੇ ਨੇ, ਸਰੀਰ ਦੇ ਨਾਲ ਹੀ ਜੁੜੇ ਹੋਏ ਨੇ, ਜੀ ਦੇ ਨਾਲ ਨਹੀਂ ਜੁੜੇ। ਪਰ ਜਿਹੜੀਆਂ ਠੱਗੀਆਂ ਨੇ, ਜਿਹੜੀਆਂ ਬੇਈਮਾਨੀਆਂ ਨੇ, ਜਿਹੜੀਆਂ ਹੇਰਾ ਫੇਰੀਆਂ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਤੇ ਇਹਦੇ ਜੀ ਦੇ ਨਾਲ ਜੁੜੀਆਂ ਹੋਈਆਂ ਨੇ, ਉਹ ਤੇ ਇਹਦੇ ਅੰਦਰ ਦੇ ਨਾਲ ਜੁੜੀਆਂ ਹੋਈਆਂ ਨੇ। ਜੋ ਮਨੁੱਖ ਦੇ ਅੰਦਰ ਹੈ ਉਹ ਲੋਕਾਂ ਨੂੰ ਦਿਸਦਾ ਨਹੀਂ, ਜੋ ਮਨੁੱਖ ਦੇ ਸਰੀਰ ਦੇ ਉੱਤੇ ਧਾਰਨ ਕੀਤਾ ਹੋਇਆ ਉਹ ਲੋਕਾਂ ਨੂੰ ਦਿਸਦਾ ਪਿਆ। ਧਰਮ ਦੇ ਚਿੰਨ੍ਹ ਕਿਉਂਕਿ ਬਾਹਰ ਸਰੀਰ ਦੇ ਉੱਤੇ ਧਾਰਨ ਕੀਤੇ ਹੋਏ ਨੇ, ਇਸ ਵਾਸਤੇ ਸਾਰੇ ਲੋਕਾਂ ਨੂੰ ਦਿਸਦੇ ਪਏ ਨੇ। ਪਰ ਚੋਰੀਆਂ, ਜਾਰੀਆਂ, ਬੇਈਮਾਨੀਆਂ, ਹੇਰਾ ਫੇਰੀਆਂ, ਉਹ ਸਾਰੇ ਗੰਦੇ ਵਿਚਾਰ ਮਨੁੱਖ ਦੇ ਅੰਦਰ ਚੱਲਦੇ ਪਏ ਨੇ। ਗੁਰਦੇਵ ਪਾਤਸ਼ਾਹ ਕਹਿੰਦੇ ਉਹ ਕਿਸੇ ਨੂੰ ਦਿਸਦੇ ਨਹੀਂ ਪਏ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ, ਤੱਗ ਕਪਾਹੋਂ ਕੱਤੀਐ ਬੰਮਣ ਵੱਟੈ ਆਏ, ਕੋ ਬੱਕਰਾ ਰਿਣ ਖਾਇਆ ਸਭ ਕੋ ਆਖੈ। ਪਹਿਲੇ ਸ਼ਲੋਕ ਦੇ ਵਿੱਚ ਗੁਰਦੇਵ ਨੇ ਬੋਲ ਕਹਿ ਦਿੱਤਾ ਸੀ ਕਿ ਚੌਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਕਿ ਕੇਵਲ ਧਰਮ ਦੇ ਚਿੰਨ੍ਹ ਧਾਰਨ ਕਰਕੇ ਇਸਨੇ ਕਹਿ ਦਿੱਤਾ ਕਿ ਹੁਣ ਮੈਂ ਗੁਰੂ ਵਾਲਾ ਬਣ ਗਿਆ ਹਾਂ। ਜਨੇਊ ਪਹਿਣ ਕੇ ਇਸ ਮਨੁੱਖ ਨੇ ਕਹਿ ਦਿੱਤਾ ਹੁਣ ਮੈਂ ਗੁਰੂ ਵਾਲਾ ਬਣ ਗਿਆ ਹਾਂ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੀਵਨ ਤੇ ਹੋ ਜਾਏ, ਜਿੱਦਾਂ ਪਹਿਲਾਂ ਗਾਲਾਂ ਕੱਢਦਾ ਸੀ ਗੁਰੂ ਵਾਲਾ ਬਣ ਕੇ ਵੀ ਉਸੇ ਤਰੀਕੇ ਦੇ ਨਾਲ ਗਾਲਾਂ ਕੱਢਦਾ ਪਿਆ, ਜਿੱਦਾਂ ਪਹਿਲਾਂ ਹੇਰਾ ਫੇਰੀਆਂ ਕਰਦਾ ਸੀ ਜਦੋਂ ਅਜੇ ਗੁਰੂ ਵਾਲਾ ਨਹੀਂ ਸੀ ਬਣਿਆ, ਇਹ ਗੁਰੂ ਵਾਲਾ ਬਣਨ ਤੋਂ ਬਾਅਦ ਵੀ ਉਸੇ ਤਰੀਕੇ ਦੇ ਨਾਲ ਹੇਰਾ ਫੇਰੀਆਂ ਕਰਦਾ ਪਿਆ। ਜ਼ਿੰਦਗੀ ਜਿਉਣ ਦਾ ਢੰਗ ਤੇ ਇਸ ਮਨੁੱਖ ਦਾ ਬਦਲਿਆ ਹੀ ਨਹੀਂ, ਕੋਈ ਤਬਦੀਲੀ ਨਹੀਂ ਆਈ, ਕੇਵਲ ਪਹਿਰਾਵਾ ਬਦਲਿਆ, ਕੇਵਲ ਲਿਬਾਸ ਬਦਲਿਆ। ਤੇ ਮੈਂ ਬੇਨਤੀ ਕਰਾਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਹ ਬੋਲ ਜਿਹੜੇ ਨੇ ਕੇਵਲ ਉਸ ਬ੍ਰਾਹਮਣ ਵਾਸਤੇ ਨਹੀਂ ਨੇ, ਉਹ ਤੇ ਉਹਦੇ ਪਰਥਾਏ ਬਚਨ ਆਖੇ ਹੋਏ ਨੇ ਗੁਰਦੇਵ ਨੇ। ਉਹ ਜਿਹੜੇ ਪਰਥਾਏ ਬਚਨ ਸਤਿਗੁਰਾਂ ਨੇ ਆਖੇ ਨੇ ਉਹ ਬ੍ਰਾਹਮਣ ਨੂੰ ਵੀ ਆਖੇ ਨੇ, ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਬਚਨ ਗੁਰਦੇਵ ਨੇ ਜੋਗੀ ਨੂੰ ਵੀ ਆਖੇ ਨੇ, ਕੰਨਾਂ ਦੇ ਵਿੱਚ ਮੁੰਦਰਾਂ ਤੇ ਪਾ ਲਈਆਂ, ਸਰੀਰ ਦੇ ਉੱਤੇ ਸਵਾਹ ਤੇ ਮਲ ਲਈ, ਗੋਦੜੀ ਤੇ ਪਹਿਣ ਲਈ, ਹੱਥ ਦੇ ਵਿੱਚ ਡੰਡਾ ਤੇ ਪਕੜ ਲਿਆ। ਪਰ ਗੁਰਦੇਵ ਕਹਿਣ ਲੱਗੇ ਜ਼ਿੰਦਗੀ ਜਿਉਣ ਦਾ ਤੈਨੂੰ ਤਰੀਕਾ ਨਹੀਂ ਆਇਆ, ਦਰ ਦਰ ਦੇ ਉੱਤੇ ਤੇ ਉਸੇ ਤਰੀਕੇ ਦੇ ਨਾਲ ਭਟਕਦਾ ਫਿਰਦਾ ਹੈ, ਜੋਗ ਦੀ ਜੁਗਤੀ ਜਿਹੜੀ ਹੈ ਉਹ ਤੈਨੂੰ ਅਜੇ ਤੱਕ ਨਸੀਬ ਨਹੀਂ ਹੋਈ, ਅਜੇ ਤੱਕ ਮਾਲਕ ਦੀ ਯਾਦ ਵਿੱਚ ਜੁੜਨ ਦਾ ਤੈਨੂੰ ਸਹੀ ਮਾਇਨਿਆਂ ਦੇ ਵਿੱਚ ਢੰਗ ਹੀ ਨਹੀਂ ਆਇਆ, ਤੂੰ ਆਪਣੇ ਮਨ ਨੂੰ ਅਜੇ ਤੱਕ ਜਿੱਤਿਆ ਹੀ ਨਹੀਂ ਹੈ। ਉਹ ਪਰਥਾਏ ਬੋਲ ਜਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਾਜੀ ਨੂੰ ਵੀ ਆਖਦੇ ਨੇ, ਮੁਲਾਣੇ ਨੂੰ ਵੀ ਆਖਦੇ ਨੇ ਕਿ ਦਿਖਾਵੇ ਵਾਸਤੇ ਬਾਹਰ ਦੀਆਂ ਇਹ ਪੰਜ ਨਮਾਜ਼ਾਂ ਤੇ ਤੂੰ ਪੜ੍ਹ ਲੈਣਾ, ਪਰ ਅਸਲ ਦੇ ਵਿੱਚ ਪੰਜ ਗੁਣ ਤੇ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੇ ਨਹੀਂ। ਕੀ ਕਰਾਂਗਾ ਤੇਰੇ ਬਾਹਰ ਦੀਆਂ ਇਹਨਾਂ ਨਮਾਜ਼ਾਂ ਨੂੰ, ਕੀ ਕਰਾਂਗਾ ਤੇਰੇ ਬਾਹਰ ਦੇ ਨਿਭਾਏ ਹੋਏ ਇਹਨਾਂ ਕਰਮਾਂ ਨੂੰ, ਇਹਨਾਂ ਰਸਮਾਂ ਨੂੰ। ਤੇ ਜੇ ਗੁਰਦੇਵ ਪਾਤਸ਼ਾਹ ਮਹਾਰਾਜ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਸਤਿਗੁਰਾਂ ਦੇ ਬੋਲ ਪੰਡਿਤ ਦੇ ਉੱਤੇ ਲਾਗੂ ਹੁੰਦੇ ਨੇ, ਜੋਗੀ ਦੇ ਉੱਤੇ ਲਾਗੂ ਹੁੰਦੇ ਨੇ, ਇੱਕ ਮੁਲਾਣੇ ਦੇ ਉੱਤੇ ਲਾਗੂ ਹੁੰਦੇ ਨੇ, ਤੇ ਗੁਰੂ ਦੇ ਇਹ ਬੋਲ ਸਾਡੇ ਉੱਤੇ ਵੀ ਓਨੇ ਹੀ ਲਾਗੂ ਹੁੰਦੇ ਨੇ। ਅਸੀਂ ਵੀ ਜੇ ਕੇਵਲ ਇੰਨਾ ਸਮਝ ਲਿਆ ਕਿ ਪੰਜ ਕਕਾਰ ਸਰੀਰ ਦੇ ਉੱਤੇ ਧਾਰਨ ਕਰਨ ਦੇ ਨਾਲ ਅਸੀਂ ਗੁਰੂ ਵਾਲੇ ਬਣ ਗਏ ਤੇ ਗੁਰਦੇਵ ਦੀ ਉਹ ਸਿੱਖਿਆ ਸਾਡੇ ਉੱਤੇ ਵੀ ਓਨੀ ਲਾਗੂ ਹੁੰਦੀ ਹੈ। ਜਿਹੋ ਜਿਹਾ ਜੀਵਨ ਪਹਿਲਾਂ ਦਾ ਸੀ ਉਹੋ ਜਿਹਾ ਜੀਵਨ ਹੋਣ ਵਾਲਾ ਹੈ। ਆਮ ਕਰਕੇ ਇੱਕ ਗੱਲ ਆਖੀ, ਕਿਉਂਕਿ ਲਿਖੀ ਹੁੰਦੀ ਹੈ ਔਰ ਮੇਰਾ ਖਿਆਲ ਹੈ ਲਿਖਣ ਦੇ ਵਿੱਚ ਕੋਈ ਗਲਤੀ ਨਹੀਂ ਹੈ। ਲਿਖਿਆ ਹੁੰਦਾ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਸ਼ਾਇਦ ਲਿਖਣ ਦੇ ਵਿੱਚ ਕੋਈ ਬਹੁਤ ਵੱਡੀ ਗਲਤੀ ਨਹੀਂ ਹੈ, ਠੀਕ ਹੈ, ਪਰ ਇਹਨੂੰ ਸਮਝਣ ਦੇ ਵਿੱਚ ਜਿਹੜੀ ਹੈ ਉਹ ਅਸੀਂ ਭੁਲੇਖਾ ਖਾ ਜਾਂਦੇ ਹਾਂ। ਅਸੀਂ ਸਮਝ ਲੈਂਦੇ ਹਾਂ ਅੰਮ੍ਰਿਤ ਛਕਣਾ, ਉਸ ਰਸਮ ਦੇ ਵਿੱਚੋਂ ਲੰਘਣਾ ਕੇਵਲ ਉਹੀ ਗੁਰੂ ਵਾਲਾ ਬਣਨਾ ਹੈ, ਜਦਕਿ ਮੈਨੂੰ ਜਾਪਦਾ ਇਹ ਦੋਨੋਂ ਗੱਲਾਂ ਵੱਖੋ ਵੱਖਰੀਆਂ ਨੇ, ਦੋਨੋਂ ਹੀ ਪੜਾਅ ਨੇ। ਅੰਮ੍ਰਿਤ ਵੀ ਛਕੋ, ਖੰਡੇ ਦੀ ਪੋਹਲ ਵੀ ਲਓ, ਕਕਾਰ ਵੀ ਧਾਰਨ ਕਰੋ, ਪਰ ਨਾਲ ਗੁਰੂ ਵਾਲੇ ਵੀ ਬਣੋ, ਗੁਰੂ ਵਾਲੇ ਵੀ ਬਣੋ, ਗੁਰੂ ਦੇ ਸਨਮੁਖ ਵੀ ਹੋਵੋ। ਪਰ ਅਸੀਂ ਸਮਝ ਕੇ ਬੈਠ ਗਏ ਕਿ ਕੇਵਲ ਕਕਾਰ ਧਾਰਨ ਕਰਨਾ ਹੀ ਗੁਰੂ ਵਾਲੇ ਬਣਨਾ ਹੈ। ਥੋੜਾ ਜਿਹਾ ਸੋਚ ਕੇ ਦੇਖਿਓ, ਅਸੀਂ ਪੰਜਾਂ ਪਿਆਰਿਆਂ ਦਾ ਜ਼ਿਕਰ ਕਰਦੇ ਹਾਂ, ਉਸ 1699 ਦੀ ਵਿਸਾਖੀ ਦਾ ਜਦੋਂ ਸਾਡੇ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਕਿ ਪੰਜ ਪਿਆਰਿਆਂ ਦੀ ਚੋਣ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਿਰਾਂ ਦੀ ਮੰਗ ਕੀਤੀ। ਵੈਸੇ ਤੇ ਇਤਿਹਾਸ ਇਹੋ ਜਿਹਾ ਜਿਸ ਨੂੰ ਸਾਡੇ ਜੇ ਆਪਣਾ ਇਤਿਹਾਸ ਦਾ ਸਾਰਾ ਹੀ ਸੰਕਲਪ ਲੈ ਲਈਏ ਤੇ ਸਭ ਤੋਂ ਵੱਧ ਇਤਿਹਾਸ ਦੇ ਜਿਸ ਚੈਪਟਰ ਨੂੰ ਵਿਗਾੜਿਆ ਗਿਆ ਹੈ ਉਹ 1699 ਦੀ ਵਿਸਾਖੀ ਵਾਲਾ ਚੈਪਟਰ ਹੈ, ਜਿਸ ਨੂੰ ਸਭ ਤੋਂ ਜ਼ਿਆਦਾ ਵਿਗਾੜ ਕੇ ਸਾਡੇ ਵਿੱਚ ਪੇਸ਼ ਕੀਤਾ ਗਿਆ, ਜਿਸ ਦੇ ਮਨ ਵਿੱਚ ਜੋ ਕੁਝ ਆਉਂਦਾ ਗਿਆ ਇਸ ਦੇ ਸੰਬੰਧ ਵਿੱਚ ਉਹੀ ਕੁਝ ਲਿਖਦਾ ਗਿਆ। ਹਰੇਕ ਮਨੁੱਖ ਕੋਈ ਨਵੀਂ ਤੋਂ ਨਵੀਂ ਗੱਲ ਇਸ ਦੇ ਸੰਬੰਧ ਦੇ ਵਿੱਚ ਆਪਣੇ ਕੋਲੋਂ ਜੋੜੀ ਗਿਆ। ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਅਸੀਂ ਜਦੋਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਿਆ ਜਾਂਦਾ ਹੈ, ਹੁਣ ਮੈਂ ਕਈ ਵਾਰੀ ਇਹ ਸੋਚਦਾ ਕਿ ਪੰਜ ਪਿਆਰੇ ਜਿਹੜੇ ਸਨ 1699 ਦੀ ਵਿਸਾਖੀ ਤੋਂ ਪਹਿਲਾਂ ਉਹ ਨਿਗੁਰੇ ਸਨ ਕਿ ਜਿਤਨੀ ਦੇਰ ਤੱਕ ਉਹਨਾਂ ਨੇ ਖੰਡੇ ਦੀ ਪਹੁਲ ਨਹੀਂ ਸੀ ਲਈ ਕਿ ਉਤਨੀ ਦੇਰ ਤੱਕ ਉਹ ਨਿਗੁਰੇ ਸਨ। ਅਸੀਂ ਆਖਦੇ ਹਾਂ ਖੰਡੇ ਦੀ ਪਹੁਲ ਲੈਣ ਦੇ ਨਾਲ ਜੀਵਨ ਦੇ ਅੰਦਰ ਬਹਾਦਰੀ ਆ ਜਾਂਦੀ ਹੈ, ਇਹੋ ਜਿਹੇ ਕਿੱਸੇ ਅਸੀਂ ਪ੍ਰਚਲਿਤ ਕਰ ਦਿੱਤੇ ਕਿ ਭਾਈ ਦਇਆ ਰਾਮ ਇਹ ਕਹਿੰਦੇ ਨੇ ਵੀ ਅਸੀਂ ਤੇ ਤੱਕੜੀ ਤੋਲਣੀ ਜਾਣਦੇ ਹਾਂ, ਅਸੀਂ ਤੇ ਆਪਣੇ ਹੱਥ ਦੇ ਵਿੱਚ ਕਦੇ ਨੰਗੀ ਕਰਦ ਨਹੀਂ ਪਕੜੀ, ਜੇ ਕਿਧਰੇ ਚਿੜੀ ਵੀ ਉੱਡਦੀ ਹੈ ਤੇ ਅਸੀਂ ਡਰ ਜਾਂਦੇ ਹਾਂ ਅਸੀਂ ਵੈਰੀਆਂ ਦੇ ਨਾਲ ਕਿਵੇਂ ਲੜਾਂਗੇ। ਤੇ ਖੰਡੇ ਦੀ ਪਹੁਲ ਪ੍ਰਾਪਤ ਕਰਨ ਤੋਂ ਬਾਅਦ ਉਹ ਭਾਈ ਦਇਆ ਰਾਮ ਦਇਆ ਸਿੰਘ ਬਣ ਕੇ ਕਹਿੰਦੇ ਨੇ ਪਾਤਸ਼ਾਹ ਹੁਣ ਤੇ ਇਕੱਲੇ ਇਕੱਲੇ ਨੂੰ ਮੈਂ ਆਪਣੀ ਤਲਵਾਰ ਦੇ ਉੱਤੇ ਧਰ ਲਵਾਂਗਾ। ਪਰ ਅਸੀਂ ਭੁੱਲ ਹੀ ਜਾਂਦੇ ਹਾਂ ਕਿ 1699 ਦੀ ਵਿਸਾਖੀ ਤੋਂ ਪਹਿਲਾਂ ਕਈ ਜੰਗਾਂ ਦੇ ਵਿੱਚ ਉਹ ਭਾਈ ਦਇਆ ਰਾਮ ਜੀ ਹਿੱਸਾ ਲੈ ਚੁੱਕੇ ਨੇ। ਇਹ ਉਸੇ ਦਿਨ ਨਹੀਂ, ਇਹ ਪੰਜ ਪਿਆਰੇ ਉਸ ਤੋਂ ਕਿਤਨੇ ਸਾਲ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਰਹਿ ਰਹੇ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਹਿੱਸਾ ਲੈ ਚੁੱਕੇ ਨੇ। ਅਸੀਂ ਕਹਿੰਦੇ 14 ਲੜਾਈਆਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਲੜੀਆਂ ਨੇ, 14 ਦੇ ਵਿੱਚੋਂ 9 ਲੜਾਈਆਂ ਤੇ ਐਸੀਆਂ ਨੇ ਜਿਹੜੀਆਂ 1699 ਦੀ ਵਿਸਾਖੀ ਤੋਂ ਪਹਿਲਾਂ ਸਤਿਗੁਰਾਂ ਨੇ ਲੜ ਲਈਆਂ ਸਨ, ਔਰ ਉਹਨਾਂ ਲੜਾਈਆਂ ਦੇ ਵਿੱਚ ਇਹ ਪੰਜ ਪਿਆਰੇ ਹਿੱਸਾ ਲੈਂਦੇ ਰਹੇ ਨੇ। ਤੇ ਜੇ ਉਹਨਾਂ ਲੜਾਈਆਂ ਦੇ ਵਿੱਚ ਪੰਜ ਪਿਆਰੇ ਹਿੱਸਾ ਲੈਂਦੇ ਰਹੇ ਨੇ, ਫਿਰ ਉਸ ਦਿਨ ਭਾਈ ਦਇਆ ਰਾਮ ਕਿਸ ਤਰੀਕੇ ਦੇ ਨਾਲ ਕਹਿ ਸਕਦੇ ਨੇ ਕਿ ਮੈਂ ਆਪਣੇ ਹੱਥ ਦੇ ਵਿੱਚ ਕਦੇ ਨੰਗੀ ਕਰਦ ਪਕੜੀ ਹੀ ਨਹੀਂ। ਮੈਂ ਜਿਹੜਾ ਸਵਾਲ ਕਰਨਾ ਚਾਹੁੰਦਾ ਕਿ ਇਹ ਪੰਜ ਪਿਆਰੇ ਜਿਹੜੇ ਸਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉਸ 1699 ਵਾਲੀ ਵਿਸਾਖੀ ਤੋਂ ਪਹਿਲਾਂ ਕੀ ਇਹ ਪੰਜ ਪਿਆਰੇ ਨਿਗੁਰੇ ਸਨ, ਕੀ ਇਹ ਗੁਰੂ ਵਾਲੇ ਨਹੀਂ ਸਨ? ਜੇ ਇਹ ਨਿਗੁਰੇ ਹੁੰਦੇ, ਜੇ ਇਹ ਗੁਰੂ ਵਾਲੇ ਨਾ ਬਣੇ ਹੁੰਦੇ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਆਵਾਜ਼ ਦੇ ਉੱਤੇ ਆਪਣਾ ਸਿਰ ਗੁਰੂ ਦੇ ਅੱਗੇ ਅਰਪਣ ਕਰਨ ਵਾਸਤੇ ਕਦੇ ਤਿਆਰ ਨਾ ਹੁੰਦੇ। ਨਿਗੁਰਾ ਮਨੁੱਖ ਕਿੱਥੇ ਆਪਣਾ ਆਪਾ ਗੁਰੂ ਦੇ ਹਵਾਲੇ ਕਰਨ ਵਾਸਤੇ ਤਿਆਰ ਹੋਏਗਾ? ਆਪਣਾ ਆਪਾ ਗੁਰੂ ਨੂੰ ਸਮਰਪਣ ਕਰਨ ਵਾਸਤੇ ਤੇ ਉਹ ਮਨੁੱਖ ਤਿਆਰ ਹੋ ਸਕਦਾ ਜਿਸ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਗਿਆਨ ਨੂੰ ਕਮਾਇਆ ਹੋਇਆ, ਜਿਸ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਗਿਆਨ ਨੂੰ ਸਮਝਿਆ ਹੋਇਆ ਹੈ, ਜਿਸ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਉਪਦੇਸ਼ਾਂ ਅਨੁਸਾਰ ਜਿਉਣ ਦਾ ਸਵਾਦ ਦੇਖਿਆ ਹੋਇਆ, ਉਸ ਜੀਵਨ ਦਾ ਰਸ ਮਾਣਿਆ ਹੋਇਆ, ਉਸ ਜੀਵਨ ਨੂੰ ਜੀ ਕੇ ਦੇਖਿਆ ਹੋਇਆ, ਕੇਵਲ ਗੱਲੀ ਬਾਤੀ ਦਿਮਾਗ ਦਾ ਭਾਰ ਨਹੀਂ ਵਧਾਇਆ, ਬਲਕਿ ਉਹ ਜੀਵਨ ਅਮਲੀ ਰੂਪ ਦੇ ਵਿੱਚ ਜਿਸ ਨੇ ਜੀ ਕੇ ਦੇਖਿਆ, ਉਹੀ ਮਨੁੱਖ ਹੋਏਗਾ ਜਿਹੜਾ ਗੁਰੂ ਦੀ ਆਵਾਜ਼ ਦੇ ਉੱਤੇ ਆਪਣਾ ਆਪਾ ਗੁਰੂ ਦੇ ਹਵਾਲੇ ਕਰਨ ਵਾਸਤੇ ਤਿਆਰ ਹੋ ਜਾਏ। ਤੋ ਜਿਸ ਵੇਲੇ ਅਸੀਂ ਇਹ ਕਹਿੰਦੇ ਹਾਂ ਕਿ ਅੰਮ੍ਰਿਤ ਛਕ ਕੇ ਕਕਾਰ ਪਹਿਣ ਕੇ ਗੁਰੂ ਵਾਲੇ ਬਣਿਆ ਜਾਂਦਾ, ਗਲਤੀ ਕਰਦੇ ਹਾਂ। ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਆਨੰਦ ਦੀ ਪ੍ਰਾਪਤੀ ਵਾਸਤੇ ਸਿੱਖ ਨੂੰ ਸਨਮੁਖ ਹੋਣਾ ਜ਼ਰੂਰੀ ਹੈ, ਤੇ ਸਨਮੁਖ ਹੋਣ ਵਾਸਤੇ ਜ਼ਰੂਰੀ ਹੈ ਇਹ ਮਨੁੱਖ ਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਆਪਣਾ ਆਸਰਾ ਨਾ ਜਾਣੇ। ਇਹਦਾ ਭਾਵੇਂ ਆਪਣੇ ਜੀਵਨ ਦਾ ਇੱਕ ਇੱਕ ਪਲ ਜਿਹੜਾ ਹੈ, ਜੀਵਨ ਦਾ ਇੱਕ ਇੱਕ ਪੜਾਅ ਜਿਹੜਾ ਹੈ, ਪੂਰਾ ਸੁਚੇਤ ਹੋ ਕੇ, ਪੂਰਾ ਸਾਵਧਾਨ ਹੋ ਕੇ ਗੁਰੂ ਦੇ ਹੁਕਮਾਂ ਅਨੁਸਾਰ ਬਤੀਤ ਕਰੇ। ਗੁਰੂ ਅਰਜਨ ਦੇਵ ਜੀ ਨੇ ਐਵੇਂ ਉਹ ਬੋਲ ਨਹੀਂ ਸੁਣਾਖੇ ਕਿ ਜਿਸ ਵੇਲੇ ਤੇਰੇ ਤਨ ਦੇ ਬਾਹਰਲੇ ਪਹਿਰਾਵੇ ਨੂੰ ਦੇਖਦਾ, ਉਸ ਵੇਲੇ ਤੇ ਜਾਪਦਾ ਵੀ ਤੂੰ ਗੁਰੂ ਵਾਲਾ, ਉਸ ਵੇਲੇ ਤੇ ਜਾਪਦਾ ਕਿ ਤੂੰ ਧਰਮੀ ਵਾਲਾ, ਪਰ ਕੀ ਕਰਾਂ ਤੈਨੂੰ ਧਰਮੀ ਕਿੱਦਾਂ ਮੰਨਾਂ, ਤੇਰੀਆਂ ਕਰਤੂਤਾਂ ਧਰਮੀਆਂ ਵਾਲੀਆਂ ਨਹੀਂ ਹਨ, ਤੇਰੇ ਕੰਮ ਜਿਹੜੇ ਨੇ ਉਹ ਨਹੀਂ ਦੱਸਦੇ ਵੀ ਤੇਰੇ ਕੰਮ ਜਿਹੜੇ ਨੇ ਕਿਸੇ ਗੁਰੂ ਵਾਲੇ ਮਨੁੱਖ ਦੇ ਨੇ, ਤੇਰੇ ਕੰਮ ਨਹੀਂ ਦੱਸਦੇ ਕਿ ਤੇਰਾ ਕੋਈ ਗੁਰੂ ਹੋਵੇਗਾ। ਜਦੋਂ ਗੁਰਦੇਵ ਇਹ ਕਹਿੰਦੇ ਨੇ ਕਿ ਕਰਤੂਤ ਪਸ਼ੂ ਕੇ, ਕੰਮ ਤੇ ਤੇਰੇ ਪਸ਼ੂਆਂ ਵਾਲੇ ਨੇ, ਤੇਰਾ ਸਰੀਰ ਮਨੁੱਖਾਂ ਵਾਲਾ, ਸਰੀਰ ਮਨੁੱਖਾਂ ਵਾਲਾ, ਤੇ ਸਰੀਰ ਦੇ ਉੱਪਰ ਦੀ ਗੁਰਦੇਵ ਕਹਿੰਦੇ ਨੇ ਤੂੰ ਪਹਿਰਾਵਾ ਪਹਿਣ ਲਿਆ, ਕਿਸੇ ਨੇ ਸੁਭਾਅ ਮੜ ਲਈ, ਕਿਸੇ ਨੇ ਕੋਈ ਹੋਰ ਪਹਿਰਾਵਾ ਪਹਿਣ ਲਿਆ, ਸਰੀਰ ਕਰਕੇ ਦਿਸਦਾ ਪਿਆ ਕਿ ਮਨੁੱਖ ਧਰਮੀ ਹੈ, ਇਹਨੇ ਕੋਈ ਗੁਰੂ ਧਾਰਨ ਕੀਤਾ ਹੋਇਆ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਮੁਸ਼ਕਲ ਇਹ ਹੈ, ਇਹਦੀਆਂ ਕਰਤੂਤਾਂ ਨਹੀਂ ਦੱਸਦੀਆਂ ਪਈਆਂ ਵੀ ਇਸ ਮਨੁੱਖ ਨੇ ਗੁਰੂ ਧਾਰਨ ਕੀਤਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਪਸ਼ ਨਾਹੇ ਕਸ਼ ਕਰੇ ਛੁਪਾਇਆ। ਲੋਕਾਂ ਨੂੰ ਭੇਖ ਦਿਸਦਾ ਪਿਆ, ਲੋਕਾਂ ਨੂੰ ਪਹਿਰਾਵਾ ਦਿਖਦਾ ਪਿਆ। ਗੁਰਦੇਵ ਕਹਿਣ ਲੱਗੇ ਲੋਕੀ ਕਹਿ ਦਿੰਦੇ ਨੇ ਮਨੁੱਖ ਧਰਮੀ ਹੈ, ਮਨੁੱਖ ਗੁਰੂ ਵਾਲਾ, ਪਰ ਗੁਰੂ ਉਹ ਸਾਡੇ ਪਹਿਰਾਵੇ ਨੂੰ ਥੋੜੀ ਦੇਖਦਾ, ਉਹਦੀ ਨਿਗਾਹ ਸਾਡੇ ਪਹਿਰਾਵੇ ਤੱਕ ਥੋੜੀ ਜਾਂਦੀ ਹੈ। ਮੈਨੂੰ ਇਤਿਹਾਸ ਦੀ ਉਹ ਵਾਰਤਾ ਯਾਦ ਆ ਗਈ ਜਿਹੜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਫਕੀਰ ਨੂੰ ਬੋਲ ਆਖੇ ਸਨ, ਜਿਸ ਨੇ ਲਿਆ ਕੇ ਫੁੱਲ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ ਸੀ, ਤੇ ਸਤਿਗੁਰਾਂ ਨੇ ਕਹਿ ਦਿੱਤਾ ਸੀ ਤੁਸੀਂ ਇੰਨੀ ਦੂਰੋਂ ਆਏ ਹੋ, ਫੁੱਲ ਜਿੱਥੇ ਲੱਗਾ ਸੀ ਉੱਥੇ ਲੱਗਾ ਰਹਿਣ ਦੇਣਾ ਸੀ, ਖਾਲੀ ਹੱਥੀ ਆ ਜਾਂਦੇ। ਤੇ ਉਹਨੇ ਕਹਿ ਦਿੱਤਾ ਸੀ ਪਾਤਸ਼ਾਹ ਮੈਂ ਸੁਣਿਆ ਹੋਇਆ ਵੀ ਰੱਬ ਦੇ ਪਿਆਰਿਆਂ ਦੇ ਕੋਲ ਖਾਲੀ ਹੱਥੀ ਨਹੀਂ ਜਾਈਦਾ, ਖਾਲੀ ਹੱਥੀ ਜਾਈਏ ਜੇ ਗੁਰੂ ਦੇ ਕੋਲ ਤੇ ਸ਼ਰਮਿੰਦਿਆਂ ਹੋਣਾ ਪੈਂਦਾ। ਇਤਿਹਾਸਕ ਰਵਾਇਤਾਂ ਕਹਿੰਦੀਆਂ ਨੇ ਸਤਿਗੁਰਾਂ ਨੇ ਆਖਿਆ ਸੀ ਫਕੀਰ ਲੋਕਾਂ ਦੀ ਇਹ ਸੋਚਣੀ ਹੋਏਗੀ ਕਿ ਗੁਰੂ ਦੇ ਕੋਲ ਜਿਹੜਾ ਕੋਈ ਖਾਲੀ ਹੱਥੀ ਜਾਏ ਉਹਨੂੰ ਸ਼ਰਮਿੰਦਿਆ ਹੋਣਾ ਪੈਂਦਾ। ਕਹਿਣ ਲੱਗੇ ਨਹੀਂ, ਖਾਲੀ ਹੱਥ ਆਉਣ ਦੇ ਨਾਲ ਗੁਰੂ ਦੇ ਦਰ ਦੇ ਉੱਤੇ ਕੋਈ ਸ਼ਰਮਿੰਦਗੀ ਨਹੀਂ, ਤੂੰ ਖਾਲੀ ਹੱਥੀ ਆਏ ਤੈਨੂੰ ਕਦੇ ਸ਼ਰਮਿੰਦਿਆ ਨਹੀਂ ਹੋਣਾ ਪਏਗਾ। ਪਰ ਹਾਂ, ਜੇ ਖਾਲੀ ਹਿਰਦਾ ਲੈ ਕੇ ਆ ਗਿਆ ਫਿਰ ਸ਼ਰਮਿੰਦਿਆ ਹੋਣਾ ਪਏਗਾ। ਕਿਉਂ? ਗੁਰੂ ਦੀ ਨਿਗਾਹ ਤੇਰੇ ਹੱਥਾਂ ਵੱਲ ਨਹੀਂ ਜਾਂਦੀ। ਹੱਥਾਂ ਵੱਲ ਕੌਣ ਦੇਖਦਾ? ਪੁਜਾਰੀ ਦੇਖਦਾ ਹੈ। ਜਿਹੜਾ ਕੋਈ ਮੱਥਾ ਟੇਕਣ ਵਾਸਤੇ ਆਇਆ ਇਹ ਆਪਣੇ ਹੱਥ ਵਿੱਚ ਕੀ ਲੈ ਕੇ ਆ ਰਿਹਾ, ਇਹਦੇ ਹੱਥ ਵਿੱਚ ਕੀ ਹੈ, ਪੁਜਾਰੀ ਦੇਖੇਗਾ ਜਾਂ ਕੋਈ ਪ੍ਰਬੰਧਕ ਦੇਖੇਗਾ? ਗੁਰੂ ਆਉਣ ਵਾਲੇ ਸਿੱਖ ਦੇ ਹੱਥਾਂ ਵੱਲ ਨਹੀਂ ਦੇਖਦਾ, ਤੇ ਜੇ ਕੋਈ ਹੱਥਾਂ ਵੱਲ ਦੇਖਦਾ ਹੋਵੇ ਗੁਰੂ ਨਹੀਂ ਹੋਏਗਾ। ਹੱਥਾਂ ਵੱਲ ਦੇਖਣ ਵਾਲਾ ਗੁਰੂ ਕਿਵੇਂ ਹੋ ਸਕਦਾ? ਹੱਥਾਂ ਵੱਲ ਦੇਖਣ ਵਾਲਾ ਤੇ ਮੰਗਤਾ ਹੋਏਗਾ ਕਿ ਮੈਨੂੰ ਦੇ ਕੇ ਕੀ ਜਾਏਗਾ, ਗੁਰੂ ਮੰਗਤਾ ਥੋੜੀ ਹੈ। ਇਸ ਵਾਸਤੇ ਜਦੋਂ ਕੋਈ ਗੁਰੂ ਕੋਲ ਆਉਂਦਾ ਕਹਿਣ ਲੱਗਿਆ ਗੁਰੂ ਹੱਥਾਂ ਵੱਲ ਨਹੀਂ ਦੇਖਦਾ, ਹੱਥਾਂ ਵੱਲ ਤੇ ਪੁਜਾਰੀ ਦੇਖੇਗਾ, ਹੱਥਾਂ ਵੱਲ ਤੇ ਕੋਈ ਮੰਗਤਾ ਦੇਖੇਗਾ, ਗੁਰੂ ਇਹ ਦੇਖਦਾ ਅੰਦਰ ਇਹ ਕੀ ਲੈ ਕੇ ਆ ਰਹੇ ਹੈ। ਤੋ ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਇਸ ਸ਼ਬਦ ਦੇ ਅੰਦਰ ਇਹੋ ਜਿਹੀ ਸ਼ਬਦਾਵਲੀ ਬਾਰ ਬਾਰ ਵਰਤਦੇ ਨੇ ਕਿ ਜੇ ਤੂੰ ਗੁਰੂ ਦੇ ਸਨਮੁਖ ਹੋਣਾ ਤੈਨੂੰ ਅੰਦਰੋਂ ਗੁਰੂ ਦੇ ਨਾਲ ਹੋਣਾ ਪਏਗਾ, ਤੈਨੂੰ ਆਪਣੇ ਅੰਦਰ ਦੀ ਖੋਟ ਜਿਹੜੀ ਹੈ ਉਹ ਕੱਢਣੀ ਪਏਗੀ। ਤੈਨੂੰ ਆਪਣੇ ਜੀਵਨ ਦੇ ਅੰਦਰ ਜਿਹੜੀਆਂ ਬੁਰਿਆਈਆਂ ਆ ਚੁੱਕੀਆਂ ਨੇ ਉਹਨਾਂ ਬੁਰਿਆਈਆਂ ਨੂੰ ਇੱਕ ਇੱਕ ਕਰਕੇ ਆਪਣੇ ਜੀਵਨ ਦੇ ਵਿੱਚੋਂ ਬਾਹਰ ਸੁੱਟਣਾ ਪਏਗਾ। ਜਿਵੇਂ ਜਿਵੇਂ ਉਹ ਬੁਰਿਆਈਆਂ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢਦਾ ਜਾਏਗਾ, ਜਿਵੇਂ ਜਿਵੇਂ ਗੁਰੂ ਦੀਆਂ ਸਿੱਖਿਆਵਾਂ ਆਪਣੇ ਜੀਵਨ ਦੇ ਅੰਦਰ ਲਿਆਉਂਦਾ ਜਾਏਗਾ, ਇੱਕ ਦਿਨ ਐਸਾ ਆਏਗਾ ਜਦੋਂ ਸਾਰੇ ਔਗਣ ਤੇਰੇ ਜੀਵਨ ਦੇ ਵਿੱਚੋਂ ਨਿਕਲ ਗਏ, ਜਦੋਂ ਸਾਰੀਆਂ ਖੂਬੀਆਂ ਤੇਰੇ ਜੀਵਨ ਦੇ ਅੰਦਰ ਆ ਗਈਆਂ। ਗੁਰਦੇਵ ਕਹਿੰਦੇ ਨੇ ਮੈਂ ਜਾਣਾਂਗਾ ਇਹ ਸਿੱਖ ਜਿਹੜਾ ਹੈ ਅੱਜ ਗੁਰੂ ਦੇ ਸਨਮੁਖ ਹੋ ਗਿਆ, ਇਹ ਸਿੱਖ ਇਸ ਯੋਗ ਹੋ ਗਿਆ ਇਹ ਗੁਰੂ ਦੇ ਸਾਹਮਣੇ ਖਲੋ ਸਕੇ, ਇਹ ਇਸ ਯੋਗ ਹੋ ਗਿਆ ਕਿ ਇਸ ਸਿੱਖ ਨੂੰ ਹੁਣ ਗੁਰੂ ਦੇ ਸਾਹਮਣੇ ਸ਼ਰਮ ਦੇ ਨਾਲ ਆਪਣੀਆਂ ਅੱਖਾਂ ਚੁਕਾਉਣੀਆਂ ਨਹੀਂ ਪੈਣਗੀਆਂ। ਅਸੀਂ ਆਕੜ ਕੇ ਗੁਰੂ ਦੇ ਅੱਗੇ ਖਲੋ ਜਾਂਦੇ ਹਾਂ ਕਿਉਂਕਿ ਲੋਕਾਂ ਨੂੰ ਦਿਸਦਾ ਪੈਣ, ਲੋਕਾਂ ਨੂੰ ਥੋੜੀ ਪਤਾ ਮੇਰੇ ਜੀਵਨ ਦੇ ਅੰਦਰ ਕਿੰਨੀਆਂ ਕੁ ਬੁਰੇ ਨੇ, ਲੋਕੀ ਤੇ ਕੇਵਲ ਮੇਰੇ ਬਾਹਰ ਦੇ ਉੱਠਣ ਬੈਠਣ ਨੂੰ ਹੀ ਦੇਖਦੇ ਨੇ। ਪਰ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਨਮੁਖ ਮਨੁੱਖ ਹੋਏ। ਬਾਬੇ ਕਬੀਰ ਨੇ ਕਿੰਨਾ ਪਿਆਰਾ ਬਚਨ ਵਰਤਿਆ ਸੀ ਜਿੱਥੇ ਆਖਿਆ ਸੀ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ, ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਕਿੰਨੇ ਕੀਮਤੀ ਬੋਲ ਨੇ, ਕਹਿਣ ਲੱਗੇ ਗੁਰੂ ਦੇ ਸ਼ਬਦ ਦੀ ਚੋਟ ਜਿਹੜੀ ਹੈ ਬੜੀ ਸੁਹੇਲੀ ਹੈ, ਸੁਹੇਲੀ ਤੋਂ ਭਾਵੇ ਸੁਖਦਾਈ, ਬੜਾ ਸੁੱਖ ਦਿੰਦੀ ਹੈ, ਪਰ ਚੋਟ ਜਿਹੜੀ ਸ਼ਬਦ ਦੀ ਹੈ ਉਹ ਵੱਜਦੀ ਕਿੱਥੇ ਆ, ਉਹ ਕੇਵਲ ਇਹਨਾਂ ਕੰਨਾਂ ਤੱਕ ਸੀਮਤ ਨਹੀਂ ਰਹਿੰਦੀ। ਸਾਨੂੰ ਪਤਾ ਤੇ ਹੋਵੇ ਚੋਟ ਜਿਹੜੀ ਹੈ, ਨਿਸ਼ਾਨਾ ਜਿਹੜਾ ਹੈ ਸਹੀ ਜਗ੍ਹਾ ਦੇ ਉੱਤੇ ਕਿਹੜੀ ਹੈ, ਜਿੱਥੇ ਚੋਟ ਲੱਗਣੀ ਚਾਹੀਦੀ ਹੈ, ਜਿੱਥੇ ਨਿਸ਼ਾਨਾ ਲੱਗਣਾ ਚਾਹੀਦਾ। ਬਾਬੇ ਕਬੀਰ ਦੇ ਕੋਲੇ ਪੁੱਛੀਏ ਤੇ ਬਾਬਾ ਕਬੀਰ ਉਹਦੇ ਵਾਸਤੇ ਸ਼ਬਦ ਵਰਤਦੇ ਨੇ ਗਗਨ ਦਮਾਮਾ ਬਾਜਿਓ। ਹੁਣ ਗਗਨ ਕਿਸ ਨੂੰ ਆਖਿਆ ਗਿਆ, ਅਸੀਂ ਗਗਨ ਕਿਹਨੂੰ ਕਹਿੰਦੇ ਆ, ਆਕਾਸ਼ ਨੂੰ। ਇੱਕ ਤੇ ਆਕਾਸ਼ ਆਇਆ, ਆਕਾਸ਼ ਦੇ ਵਿੱਚ ਕੋਈ ਨਗਾਰੇ ਨਹੀਂ ਵੱਜਦੇ ਹੁੰਦੇ। ਜਿਹੜਾ ਬਾਬਾ ਕਬੀਰ ਕਹਿੰਦੇ ਨੇ ਵੀ ਗਗਨ ਦਮਾਮਾ ਬਾਜਿਓ, ਸਾਡੇ ਸਰੀਰ ਦਾ ਵੀ ਕੋਈ ਆਕਾਸ਼ ਆ। ਅਸੀਂ ਆਕਾਸ਼ ਕਹਿੰਦੇ ਹਾਂ ਉੱਚੀ ਜਗ੍ਹਾ ਨੂੰ, ਸਾਡੇ ਸਰੀਰ ਦੇ ਵਿੱਚ ਉੱਚੀ ਜਗ੍ਹਾ ਕਿਹੜੀ ਆ, ਸਾਡਾ ਦਿਮਾਗ ਆ। ਸਾਡੇ ਦਿਮਾਗ ਦੇ ਵਿੱਚ ਸ਼ਬਦ ਦੀ ਚੋਟ ਵੱਜੇ, ਜਿਸ ਨੂੰ ਆਖਿਆ ਕਿ ਪਰਿਓ ਨਿਸ਼ਾਨੇ ਕਾਓ, ਜਿਸ ਵੇਲੇ ਨਿਸ਼ਾਨੇ ਤੇ ਜਾ ਕੇ ਸ਼ਬਦ ਵੱਜੇ। ਸਾਡੀ ਸੁਰਤ ਦੇ ਵਿੱਚ, ਸਾਡੀ ਸੋਚ ਮੰਡਲ ਦੇ ਵਿੱਚ ਗੁਰੂ ਦੇ ਸ਼ਬਦ ਦੀ ਚੋਟ ਵੱਜਣੀ ਚਾਹੀਦੀ ਹੈ, ਸਮਝ ਪੈਣੀ ਚਾਹੀਦੀ ਹੈ ਗੁਰੂ ਦੇ ਸ਼ਬਦ ਦੀ, ਤੇ ਕੇਵਲ ਸਮਝ ਪੈਣੀ ਨਹੀਂ। ਅਗਲਾ ਬਚਨ ਕਹਿ ਦਿੱਤਾ, ਖੇਤ ਜੋ ਮੰਡਿਓ ਸੂਰਮਾ ਅਬ ਜੂਝਨ ਕੋ ਦਾਓ। ਸੁਰਤ ਨੇ ਸਤਿਗੁਰੂ ਦੇ ਸ਼ਬਦ ਨੂੰ ਜਿਸ ਨੂੰ ਵੀ ਸੁਣਿਆ, ਜਿਸ ਨੂੰ ਵੀ ਸਮਝਿਆ, ਉਸ ਨੂੰ ਕੇਵਲ ਦਿਮਾਗ ਦਾ ਬੋਝ ਨਹੀਂ ਬਣਾਇਆ। ਬਾਬਾ ਕਬੀਰ ਕਹਿੰਦੇ ਨੇ ਉਸ ਸ਼ਬਦ ਨੂੰ ਹੁਣ ਸੁਰਤ ਨੇ ਘੁੱਟ ਕੇ ਪਕੜ ਲਿਆ ਹੈ। ਮਨੁੱਖ ਕਹਿੰਦਾ ਇਸ ਸ਼ਬਦ ਨੂੰ, ਗੁਰੂ ਦੇ ਇਸ ਬਚਨ ਨੂੰ ਮੈਂ ਆਪਣੇ ਜੀਵਨ ਦੇ ਅੰਦਰ ਕਮਾਉਣਾ। ਬਾਬਾ ਕਬੀਰ ਕਹਿੰਦੇ ਨੇ ਅਸਲ ਦੇ ਵਿੱਚ ਸੂਰਮਾ ਤੈਨੂੰ ਉਸੇ ਦਿਨ ਗਿਣਾਂਗਾ ਜਿਸ ਦਿਨ ਗੁਰੂ ਦੀ ਸਿੱਖਿਆ ਤੇਰੇ ਦਿਮਾਗ ਦੇ ਵਿੱਚ, ਤੇਰੀ ਸੁਰਤ ਦੇ ਵਿੱਚ ਚੋਟ ਕਰੇ ਤੇ ਤੇਰੀ ਸੁਰਤ ਜਿਹੜੀ ਆ ਗੁਰੂ ਦੀ ਸਿੱਖਿਆ ਨੂੰ ਘੁੱਟ ਕੇ ਪਕੜ ਲਏ ਆਪਣੇ ਜੀਵਨ ਦੇ ਅੰਦਰ। ਉਸ ਦਿਨ ਸਮਝਾਂਗਾ ਕਿ ਵਾਕਿਆ ਹੀ ਇਹ ਮਨੁੱਖ ਜਿਹੜਾ ਹੈ, ਇਸ ਮਨੁੱਖਾ ਜੀਵਨ ਦੀ ਰਣ ਭੂਮੀ ਦਾ ਸੂਰਮਾ। ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਉਹ ਸਿੱਖ ਆ ਜਿਸ ਨੂੰ ਗੁਰਦੇਵ ਕਹਿੰਦੇ ਨੇ ਮਨੁੱਖ ਵਾਕੇ ਗੁਰੂ ਦੇ ਸਾਹਮਣੇ ਖਲੋਣ ਜੋਗਾ ਹੋ ਗਿਆ। ਇਸ ਮਨੁੱਖ ਦੀਆਂ ਲੱਤਾਂ ਪੈ ਭਾਰ ਚੱਲਦੀਆਂ ਨੇ ਕਿ ਗੁਰੂ ਦੇ ਸਾਹਮਣੇ ਵਾਕੇ ਖੜਾ ਹੋ ਸਕੇ। ਇਸ ਤੋਂ ਅਗਲੀ ਪੌੜੀ ਉਸੇ ਵਿੱਚ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਵਿਚਾਰ ਦੀ ਹੋਰ ਜ਼ਿਆਦਾ ਚਰਚਾ, ਹੋਰ ਖੁੱਲ੍ਹ ਕੇ ਇਸੇ ਵਿਚਾਰ ਦਾ ਦੂਸਰਾ ਪੱਖ ਜਿਹੜਾ ਹੈ ਉਹ ਸਾਡੇ ਨਾਲ ਸਾਂਝਾ ਕੀਤਾ ਹੈ। ਕੱਲ੍ਹ ਦੇ ਦੀਵਾਨ ਦੇ ਅੰਦਰ ਸ਼ਾਮ ਨੂੰ ਆਪਾਂ ਉਸ ਪੱਖ ਨੂੰ ਵਿਚਾਰਨ ਦਾ ਯਤਨ ਕਰਾਂਗੇ। ਅੱਜ ਦੇ ਇਤਨੇ ਬੋਲ ਆਪ ਜੀ ਨੇ ਪ੍ਰਵਾਨ ਕਰਨੇ, ਭੁੱਲ ਚੁੱਕਾਂ ਦੀ ਖਿਮਾ ਬਖਸ਼ ਦੇਣੀ, ਇਕਾਗਰਤਾ ਸਹਿਤ ਸ਼ਰਵਣ ਕਰਨ ਵਾਸਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ,
ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮ।
ਕਹੋ ਕੰਤ ਨਿਸ਼ਾਨ।